ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਭਨਾ ਕਾ ਸਹੁ ਇਕ ਹੈ, ਸਦ ਹੀ ਰਹਿ ਹਜੂਰ, ਨਾਨਕ ਹੁਕਮ ਨਾ ਮੰਨਈ, ਤਾਂ ਘਰ ਹੀ ਅੰਦਰ ਦੂਰ। ਸਭਨਾ ਕਾ ਸਹੁ ਇਕ ਹੈ, ਸਦ ਹੀ ਰਹਿ ਹਜੂਰ, ਨਾਨਕ ਹੁਕਮ ਨਾ ਮੰਨਈ, ਤਾਂ ਘਰ ਹੀ ਅੰਦਰ ਦੂਰ। ਹੁਕਮ ਪੀਤ ਨਾ ਮਨਾਏ ਸੀ, ਜਿਨ ਕੋ ਨਦਰ ਕਰੇ, ਹੁਕਮ ਮਨ ਸੁਖ ਪਾਇਆ, ਪ੍ਰੇਮ ਸੁਹਾਗਣ ਹੋਏ। ਮਹੱਲਾ ਤੀਜਾ। ਰਹਿਣ ਸਬਾਈ ਜਲ ਮੋਏ, ਕੰਤ ਨਾ ਲਾਇਓ ਭਾਉ, ਨਾਨਕ ਸੁਖ ਵਸਨ ਸੁਹਾਗਣੀ, ਜਿਨ ਪਿਆਰਾ ਪੁਰਖ ਹਰ ਰਾਉ। ਪੌੜੇ ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ, ਉਪਾਏ ਕਿਤੇ ਨਾ ਪਾਈਐ, ਹਰ ਕਰਮ ਵਿਧਾਤਾ, ਗੁਰ ਸ਼ਬਦੀ ਹਰ ਮਨ ਵਸੈ, ਹਰ ਸਹਿਜੇ ਜਾਤਾ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰ ਨਾਤਾ, ਵੱਡੀ ਵਡਿਆਈ ਵੱਡੇ ਕੀ, ਗੁਰਮੁਖ ਬੋਲਾਤਾ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰ ਨਾਤਾ, ਵੱਡੀ ਵਡਿਆਈ ਵੱਡੇ ਕੀ, ਗੁਰਮੁਖ ਬੋਲਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਪਿਆਰ ਵਾਲੀ ਗੁਰੂ ਸਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਨਿਤਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਹਾਜ਼ਰੀ ਲਵਾਉਂਦੇ ਹੋਏ ਗੁਰਦੇਵ ਪਿਤਾ ਦੀ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਦੇ ਇਲਾਹੀ ਫਰਮਾਨ ਨੂੰ ਸਰਵਣ ਕਰਨ ਦੇ ਲਈ, ਵਿਚਾਰਨ ਦੇ ਵਾਸਤੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਨਤਮਸਤਕ ਹੋ ਰਹੇ ਹੋ। ਗੁਰਦੇਵ ਪਿਤਾ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਜਿਨ੍ਹਾਂ ਦੇ ਮੁਤਲਕ ਪੱਟਾਂ ਨੇ ਸਵਈਆਂ ਵਿੱਚ ਬੜੇ ਪਿਆਰੇ ਬਚਨ ਉਚਾਰਨ ਕੀਤੇ ਨੇ, ਕੰਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਲੰਤ ਨ ਆਵੇ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹੇ ਜੋ ਗਾਵੇ, ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਸਤਿਗੁਰੂ ਪਾਤਸ਼ਾਹ ਨਿਰੰਕਾਰੀ ਜੋਤ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਇਲਾਹੀ ਫੁਰਮਾਨ ਬਖਸ਼ਿਸ਼ ਕੀਤੇ ਨੇ, ਗੋਜਰੀ ਰਾਗ ਦੀ ਇਹ ਪਹਿਲੀ ਵਾਰ ਹੈ। ਗੋਜਰੀ ਰਾਗ ਦੇ ਵਿੱਚ ਦੋ ਵਾਰਾਂ ਸਤਿਗੁਰਾਂ ਨੇ ਉਚਾਰਨ ਕੀਤੀਆਂ ਨੇ। ਪਹਿਲੀ ਵਾਰ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ, ਦੂਸਰੀ ਵਾਰ ਪੰਚਮ ਗੁਰਦੇਵ ਪਿਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੈ। 22 ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਤ ਨੇ ਔਰ 22 ਵਾਰਾਂ ਦੇ ਵਿੱਚੋਂ ਗੁਰਦੇਵ ਪਾਤਸ਼ਾਹ ਨੇ 9 ਵਾਰਾਂ ਤੇ ਧੁਨਾਂ ਉਚਾਰਨ ਕੀਤੀਆਂ ਨੇ। ਵਿਦਵਾਨਾਂ ਨੇ ਆਪਣੇ ਆਪਣੇ ਖਿਆਲਾਤ ਪ੍ਰਗਟ ਕੀਤੇ ਨੇ। ਖੈਰ, ਇਹ ਜੋ ਸਤਿਗੁਰੂ ਪਾਤਸ਼ਾਹ ਨੇ ਗੋਜਰੀ ਰਾਗ ਦੀ ਪਹਿਲੀ ਵਾਰ ਉਚਾਰਨ ਕੀਤੀ ਹੈ, ਸ਼ਿਕੰਦਰ ਬ੍ਰਹਮ ਕੀ ਧੁਨੇ ਉੱਪਰ ਗਾਵਣੀ, ਗੁਰਦੇਵ ਪਾਤਸ਼ਾਹ ਨੇ ਉਸ ਸਮੇਂ ਦੇ ਜੋ ਢਾਡੀਆਂ ਨੇ ਰਾਜਿਆਂ ਦੀ ਉਸਤਤ ਦੇ ਵਿੱਚ ਆਪਣੇ ਕੁਝ ਬੋਲ ਉਚਾਰਨ ਕੀਤੇ, ਉਸ ਤਰਜ ਤੇ ਗਾਇਨ ਕਰਨ ਦੇ ਵਾਸਤੇ ਗੁਰਦੇਵ ਪਾਤਸ਼ਾਹ ਨੇ ਇਹ ਅੰਮ੍ਰਿਤ ਬਚਨ ਸਾਨੂੰ ਬਖਸ਼ਿਸ਼ ਕੀਤੇ ਨੇ। ਆਓ, ਇਹਨਾਂ ਦੀ ਵਿਚਾਰ ਕਹਿਣ ਸੁਣਨ ਦੇ ਲਈ ਗੁਰੂ ਹਜ਼ੂਰ ਨਤਮਸਤਕ ਹੋਣ ਦੇ ਵਾਸਤੇ ਕੋਈ ਰਸਨਾ ਖਾਲੀ ਨਾ ਰਹੇ, ਪਿਆਰ ਵਿੱਚ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਭਨਾ ਕਾ ਸਹੁ ਏਕ ਹੈ, ਸਦ ਹੀ ਰਹਿ ਹਜੂਰ।
ਸਤਿਗੁਰੂ ਜੀ ਅੰਮ੍ਰਿਤ ਬਚਨ ਸਲੋਕ ਮਹੱਲਾ ਤੀਜਾ, ਤੀਸਰੇ ਸਰੂਪ ਨਿਰੰਕਾਰੀ ਸਰੂਪ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ। ਇਸ ਪੌੜੀ ਵਿੱਚ ਦੋ ਸਲੋਕ ਨੇ, ਇੱਕ ਪੌੜੀ ਹੈ। ਇਸ ਵਾਰ ਦੇ ਵਿੱਚ ਸਲੋਕ ਵੀ ਤੇ ਪੌੜੀਆਂ ਵੀ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਹੀ ਉਚਾਰਨ ਕੀਤੀਆਂ ਹੋਈਆਂ ਨੇ, ਉਹਨਾਂ ਦੀ ਵਾਰ ਉਚਾਰਨ ਕੀਤੀ ਹੈ। ਜਿਸ ਗੁਰੂ ਸਾਹਿਬਾਨ ਦੀ ਵਾਰ ਉਚਾਰਨ ਕੀਤੀ ਹੋਵੇ, ਪੌੜੀਆਂ ਉਸੇ ਗੁਰੂ ਸਾਹਿਬਾਨ ਦੀਆਂ ਹੁੰਦੀਆਂ ਨੇ, ਬਹੁਤੇ ਕਈ ਵਾਰਾਂ ਦੇ ਵਿੱਚ ਸਲੋਕ ਮਿਸ਼ਰਤ ਨੇ, ਪਰ ਕੁਝ ਐਸੀਆਂ ਵਾਰਾਂ ਨੇ ਜਿਨ੍ਹਾਂ ਵਿੱਚ ਸਲੋਕ ਵੀ ਅਤੇ ਪੌੜੀਆਂ ਵੀ ਗੁਰਦੇਵ ਪਾਤਸ਼ਾਹ ਨੇ ਆਪਣੀਆਂ ਉਚਾਰਨ ਕੀਤੀਆਂ ਨੇ। ਅਗਲੀ ਵਾਰ ਦੇ ਵਿੱਚ ਵੀ ਪੰਚਮ ਪਾਤਸ਼ਾਹ ਜੀ ਦੇ ਸਲੋਕ ਅਤੇ ਪੌੜੀਆਂ ਨੇ। ਸਾਹਿਬ ਬਖਸ਼ਿਸ਼ ਕਰਦੇ ਨੇ, ਸਭਨਾ ਕਾ ਸਹੁ ਏਕ ਹੈ ਸਦ ਹੀ ਰਹੇ ਹਜ਼ੂਰ। ਇਹ ਸ਼ਬਦ ਦਾ ਭਾਵ ਜਿਹੜਾ ਹੈ ਕੱਲ੍ਹ ਦੇ ਸ਼ਬਦ ਦੇ ਨਾਲ ਬਿਲਕੁਲ ਮਿਲਦਾ ਜੁਲਦਾ ਹੈ। ਕੱਲ੍ਹ ਦੇ ਅੰਮ੍ਰਿਤ ਬਚਨਾਂ ਵਿੱਚ ਪਾਤਸ਼ਾਹ ਨੇ ਪਹਿਲੇ ਦੁਹਾਗਣ ਦੀ ਗੱਲ ਕੀਤੀ, ਫਿਰ ਸੁਹਾਗਣ ਦੀ ਗੱਲ ਕੀਤੀ। ਇੱਥੇ ਪਹਿਲੇ ਸੁਹਾਗਣ ਦੀ ਗੱਲ ਹੈ, ਫਿਰ ਦੁਹਾਗਣ ਦੀ ਗੱਲ ਹੈ। ਪਹਿਲੇ ਗੁਰਮੁਖ ਦੀ ਗੱਲ ਹੈ, ਫਿਰ ਮਨਮੁਖ ਦੀ ਗੱਲ ਹੈ। ਪਹਿਲੇ ਸਤਸੰਗੀ ਦੀ ਗੱਲ ਹੈ, ਫਿਰ ਕੁਸੰਗੀ ਦੀ ਗੱਲ ਹੈ। ਪਹਿਲੇ ਆਤਮਕ ਵਿਸ਼ਵਾਸ ਵਾਲੇ ਦੀ ਗੱਲ ਹੈ ਅਤੇ ਦੂਸਰੀ ਤਰਕਵਾਦੀ ਦੀ ਗੱਲ ਕਹਿ ਲਓ। ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਸਭਨਾ ਕਾ ਸਹੁ ਏਕ ਹੈ, ਜੋ ਸਹੁ ਮਾਲਕ ਹੈ ਨਾ ਪ੍ਰਭੂ ਪਰਮਾਤਮਾ, ਉਹ ਸਾਰਿਆਂ ਦਾ ਇੱਕੋ ਹੀ ਹੈ, ਕਿਉਂਕਿ ਇੱਕ ਤੋਂ ਬਿਨਾਂ ਕੋਈ ਦੂਸਰਾ ਹੈ ਹੀ ਨਹੀਂ ਹੈ। ਇਸ ਲਈ ਗੁਰਦੇਵ ਪਾਤਸ਼ਾਹ ਨੇ ਅੰਮ੍ਰਿਤਮਈ ਬਾਣੀ ਉਚਾਰਨ ਕਰਨ ਲੱਗਿਆਂ ਜਦੋਂ ਸ੍ਰੀ ਜਪ ਜੀ ਜੀ ਦੀ ਬਾਣੀ ਉਚਾਰਨ ਕੀਤੀ ਤੇ ਸਤਿਗੁਰਾਂ ਨੇ ਇੱਕੋ ਓਂਕਾਰ ਤੋਂ ਸ਼ੁਰੂ ਕੀਤੀ ਹੈ। ਵੇਦਾਂ ਦੇ ਵਿੱਚ ਓਂਕਾਰ ਸ਼ਬਦ ਹੈ, ਉਸ ਓਂਕਾਰ ਸ਼ਬਦ ਦੇ ਵੇਦਾਂ ਨੇ 63 ਪ੍ਰਕਾਰ ਦੇ ਭਰਮ ਮੰਨੇ ਨੇ, ਪਰ ਗੁਰਦੇਵ ਪਾਤਸ਼ਾਹ ਨੇ ਉਸ ਦੀ ਉਚਾਰਨ ਕੀਤੀ ਜਿਸ ਦੇ ਵਿੱਚ ਕੋਈ ਭਰਮ ਹੈ ਹੀ ਨਹੀਂ। ਜੋ ਭਰਮ ਭੇਖ ਤੇ ਨਿਆਰਾ ਹੈ, ਜੋ ਖੰਡਿਤ ਨਹੀਂ ਹੋ ਸਕਦਾ ਹੈ, ਜੋ ਵੰਡਿਆ ਨਹੀਂ ਜਾ ਸਕਦਾ ਹੈ, ਕਿਉਂਕਿ ਉਹ ਮਾਲਕ ਇੱਕ ਹੀ ਹੈ, ਉਸਦਾ ਦੂਸਰਾ ਸਰੂਪ ਨਹੀਂ ਹੈ। ਜਦੋਂ ਅਸੀਂ ਦੇਖਦੇ ਹਾਂ ਇਹ ਜਿਤਨੀ ਕਾਇਨਾਤ ਹੈ ਇਹ ਸਾਰੀ ਉਸੇ ਦਾ ਹੀ ਸਰੂਪ ਹੈ, ਉਸਨੇ ਆਪਣਾ ਸਰੂਪ ਹੀ ਸਾਰਿਆਂ ਵਿੱਚ ਪਰਵਿਰਤ ਕੀਤਾ ਹੋਇਆ। ਵਾਸਤਵ ਦੇ ਵਿੱਚ ਉਹਦਾ ਕੋਈ ਸਰੂਪ ਕੋਈ ਆਕਾਰ ਨਹੀਂ ਹੈ। ਆਪ ਜੀ ਅੰਮ੍ਰਿਤ ਵੇਲੇ ਨਿਤਨੇਮ ਦੀ ਦੂਸਰੀ ਬਾਣੀ ਜਦੋਂ ਪੜ੍ਹਦੇ ਹੋ ਨਾ, ਜਾਪ ਦੀ ਬਾਣੀ, ਅਤੇ ਉਹਦੇ ਵਿੱਚ ਗੁਰਦੇਵ ਪਾਤਸ਼ਾਹ ਨੇ ਜੋ ਪਹਿਲੇ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ ਕਿ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ, ਅਚਲ ਮੂਰਤਿ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸਾਹੋ ਸਾਹਾਨ ਗਣਿਜੈ, ਤਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਿਰਨ ਕਹਿਤ। ਸ਼ਬਦ ਅਸੁਰ ਪੜ੍ਹਨਾ, ਅਸਰ ਨਹੀਂ ਪੜ੍ਹਨਾ, ਅਸਰ ਸ਼ਬਦ ਨਹੀਂ, ਇੱਥੇ ਅਸੁਰ ਹੈ, ਨਰ ਅਸੁਰ। ਉਹ ਮਾਲਕ ਹਰ ਇੱਕ ਦੇ ਵਿੱਚ ਹੈ, ਵਾਸਤਵ ਦੇ ਉਹਦਾ ਕੋਈ ਚੇਨ ਚੱਕਰ ਰੂਪ ਰੰਗ ਜਾਤ ਪਾਤ ਨਹੀਂ ਹੈ। ਇਸੇ ਲਈ ਗੁਰਦੇਵ ਕਹਿੰਦੇ ਨੇ ਨਾ ਕਿ ਨਹੀਂ ਜਾਣ ਜਾਈ ਕਸ਼ੋ ਰੂਪ ਰੇਖੰ, ਕਹਾਂ ਵਾਸਤਾਂ ਕਹਿ ਫਿਰੇ ਕੌਣ ਭੇਖੰ, ਕਹਾਂ ਮੈਂ ਬਖਾਨੋ ਕਹੇ ਮੋ ਨਾ ਆਵੇ। ਭਾਈ ਨੰਦ ਲਾਲ ਜੀ ਦੇ ਅੰਮ੍ਰਿਤ ਬਚਨ ਨੇ, ਔਰ ਗੁਰੂ ਦੇਵ ਪਾਤਸ਼ਾਹ ਜੀ ਨੇ, ਸਾਹਿਬੇ ਆਲਮ ਨੇ ਵੀ ਇਹ ਬਚਨ ਉਚਾਰਨ ਕੀਤੇ ਨੇ। ਭਾਈ ਨੰਦ ਲਾਲ ਜੀ ਵੀ ਕਹਿੰਦੇ ਨੇ, ਹਰਜਾ ਸਾਈਂ ਜ਼ਾਹਰ ਦਿਸਦਾ ਖੁੱਲ੍ਹੇ ਕਰ ਦੀਦਾਰੇ, ਮੇਰੇ ਪਿਆਰੇ ਨਾ ਇਸ ਵਿੱਚ ਕੋਈ ਘੁੰਮਣ ਘੇਰੀ, ਨਾ ਹੀ ਨਦੀ ਕਿਨਾਰੇ ਨਹੀਂ ਅੰਧਾਰੇ ਮੇਰੇ ਪਿਆਰੇ। ਉਹਦੇ ਵਿੱਚ ਕੋਈ ਹੱਦ ਬੰਨਾ ਨਹੀਂ ਹੈ, ਉਹਦੇ ਵਿੱਚ ਕੋਈ ਦੇਸ਼ ਭਾਵ ਨਹੀਂ ਹੈ, ਉਹਦੇ ਵਿੱਚ ਕੋਈ ਇਲਾਕਾ ਪ੍ਰਸਤੀ ਨਹੀਂ ਹੈ, ਉਹਦੇ ਵਿੱਚ ਕੋਈ ਜਾਤ ਜਨਮ ਮਜ਼ਹਬ ਵਰਨ ਨਹੀਂ ਹੈ, ਉਹ ਇੱਕ ਹੈ। ਕਿਉਂਕਿ ਇਤਿਹਾਸ ਦੇ ਵੀ ਜਿਸ ਪ੍ਰਕਾਰ ਸ਼ਬਦ ਨੇ ਨਾ, ਏਕੋ ਸਿਮਰਹੁ ਨਾਨਕਾ ਜੋ ਜਲ ਥਲ ਰਹਿਆ ਸਮਾਏ, ਇਤਿਹਾਸ ਵਿੱਚ ਅੰਮ੍ਰਿਤ ਬਚਨ ਕਹੇ ਨੇ ਕਿ ਉਸ ਇੱਕ ਨੂੰ ਸਵਰਮਣ ਸਿਮਰਨ ਕਰਨਾ, ਜਿਹੜਾ ਜਲਾਂ ਵਿੱਚ ਥਲਾਂ ਵਿੱਚ ਸਾਰੇ ਸਮਾਇਆ ਹੋਇਆ, ਜਿਹੜਾ ਜਲੇ ਹਰੀ ਥਲੇ ਹਰੀ ਛਿਤੇ ਹਰੀ ਨਬੇ ਹਰੀ ਗੁਫੇ ਹਰੀ ਪੁਰੇ ਹਰੀ, ਔਰ ਇੱਥੋਂ ਤੱਕ ਕਿਹਾ ਕਿ ਬਿਰਸ਼ਸ ਤੂੰ ਹੀ ਪਤਸ ਤੂੰ ਹੀ, ਇਹ ਮੇਰੇ ਨਿਰੰਕਾਰ ਤੂੰ ਹਰ ਇੱਕ ਬਿਰਸ਼ ਦੇ ਵਿੱਚ ਹੈ। ਬਿਰਸ਼ ਤਾਂ ਬਹੁਤ ਦੂਰ ਦੀ ਹੈ, ਤੂੰ ਤੇ ਇੱਕ ਇੱਕ ਪੱਤੇ ਵਿੱਚ ਰਮਿਆ ਹੋਇਆ, ਹਰ ਰਗੋ ਰੇਸ਼ੇ ਵਿੱਚ ਸਮਾਇਆ ਹੋਇਆ, ਇੱਕ ਇੱਕ ਕਣ ਦੇ ਵਿੱਚ ਸਮਾਇਆ ਹੋਇਆ। ਉਹਦੇ ਤੋਂ ਬਿਨਾਂ ਕੋਈ ਰਚਨਾ ਹੋ ਹੀ ਨਹੀਂ ਸਕਦੀ ਹੈ, ਉਹ ਸਾਰਿਆਂ ਵਿੱਚ ਹੀ ਪਰਿਪੂਰਨ ਹੈ। ਇਸ ਲਈ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕਹੇ ਨੇ, ਅੰਮ੍ਰਿਤ ਬਚਨ, ਸਹਿਸ ਤਵ ਨੈਣ, ਨਨ ਨੈਣ ਹੈ ਤੋਹੇ ਕਉ, ਸਾਹਸ ਮੂਰਤ ਨਨਾ ਏਕ ਤੋਹੀ। ਨਿਰਗੁਣ ਸਰੂਪ ਕਰਕੇ ਪਾਤਸ਼ਾਹ ਜੀ, ਤੇਰਾ ਕੋਈ ਰੂਪ ਨਹੀਂ, ਕੋਈ ਨੇਤਰ ਨਹੀਂ, ਕੋਈ ਚਰਨ ਨਹੀਂ, ਪਰ ਜਦੋਂ ਸਰਗੁਣ ਸਰੂਪ ਕਰਕੇ ਦੇਖਦੇ ਹਾਂ ਨਾ, ਤੇ ਹਰ ਇੱਕ ਦੇ ਵਿੱਚ ਤੂੰ ਹੀ ਦਿਸਦਾ ਹੈ, ਹਰ ਜਗ੍ਹਾ ਦੇ ਵਿੱਚ ਤੂੰ ਹੀ ਦਿਸਦਾ ਹੈ, ਹਰ ਰਗੋ ਰੇਸ਼ੇ ਵਿੱਚ ਸਮਾਇਆ ਹੋਇਆ, ਜਲ ਵਿੱਚ ਵੀ, ਥਲਚਰ ਥਲ ਵਿੱਚ ਵੀ, ਭੂਚਰ ਵਿੱਚ ਵੀ, ਖੇਚਰ ਵਿੱਚ ਵੀ, ਚਾਰੇ ਖਾਣੀਆਂ ਵਿੱਚ, ਚਾਰੇ ਬਾਣੀਆਂ ਵਿੱਚ ਵੀ ਤੂੰ ਹੀ ਸਮਾਇਆ ਹੋਇਆ। ਕਿਉਂਕਿ ਸਾਰਿਆਂ ਦਾ ਮਾਲਕ ਇੱਕ ਹੈ, ਸਾਰਿਆਂ ਦਾ ਸੁਆਮੀ ਇੱਕ ਹੈ, ਸਭ ਕਾ ਮਾਲਕ ਇੱਕ ਹੈ ਕਿਹਾ ਜਾਂਦਾ ਹੈ ਨਾ, ਕਿ ਸਾਰਿਆਂ ਦਾ ਸੁਆਮੀ ਇੱਕ ਹੈ। ਦਰਅਸਲ ਅਸੀਂ ਆਪ ਉਸ ਮਾਲਕ ਦੀਆਂ, ਉਸ ਪ੍ਰਭੂ ਦੀਆਂ ਵੰਡੀਆਂ ਪਾ ਦਿੱਤੀਆਂ ਨੇ, ਅਸੀਂ ਆਪਣੇ ਆਪਣੇ ਤੌਰ 'ਤੇ ਉਸ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਕੋਈ ਕੁਝ ਕਹਿ ਕੇ ਸਿਮਰ ਰਿਹਾ, ਕੋਈ ਕੁਝ ਕਹਿ ਕੇ ਸਿਮਰ ਰਿਹਾ। ਸਤਿਗੁਰਾਂ ਨੂੰ ਵੀ ਬੇਨਤੀ ਕੀਤੀ ਸੀ ਨਾ ਜਦੋਂ, ਅਤੇ ਪਾਤਸ਼ਾਹ ਨੇ ਕਿਹਾ ਸੀ ਸਾਰੇ ਉਸੇ ਦੇ ਹੀ ਨਾਮ ਨੇ, ਚਾਹੇ ਕੋਈ ਵੀ ਨਾਮ ਉਚਾਰਨ ਕਰ ਲਵੇ, ਰੋਟੀ ਨੂੰ ਕੋਈ ਰੋਟੀ ਕਹਿ ਦੇਵੇ, ਕੋਈ ਪ੍ਰਸ਼ਾਦਾ ਕਹਿ ਦੇਵੇ, ਕੋਈ ਫੂਡ ਕਹਿ ਦੇਵੇ, ਕੁਝ ਵੀ ਕਹਿ ਦੇਵੇ, ਪਰ ਜਿਸ ਨੇ ਛਕ ਲਿਆ ਉਹਦੀ ਭੁੱਖ ਮਿਟ ਜਾਏਗੀ। ਪਾਣੀ ਨੂੰ ਕੋਈ ਪਾਣੀ ਕਹਿ ਦੇਵੇ, ਆਪ ਕਹਿ ਦੇਵੇ, ਵਾਟਰ ਕਹਿ ਦੇਵੇ, ਜਲ ਕਹਿ ਦੇਵੇ, ਹੈ ਵਸਤੂ ਇੱਕ ਹੀ ਅਤੇ ਇੱਕ ਨੇ ਹੀ ਸਾਰਿਆਂ ਦੀ ਪਿਆਸ ਬੁਝਾਉਣੀ ਹੈ। ਆਪਣੇ ਆਪਣੇ ਤੌਰ 'ਤੇ ਸਾਰੇ ਉਸਦਾ ਨਾਮ ਲੈ ਰਹੇ ਨੇ। ਪਿਆਸੇ ਕੋ ਤੇ ਪੀਣੇ ਸੇ ਮਤਲਬ ਹੈ ਬਾਬਾ, ਕਿਸਨੇ ਦੀਆ ਪੈਮਾਨਾ ਗਰਜ ਇਸੇ ਨਹੀਂ। ਪਿਆਸੇ ਨੇ ਤੇ ਕੇਵਲ ਛਕਣਾ, ਆਪਣੀ ਪਿਆਸ ਬੁਝਾਉਣੀ ਹੈ। ਪਾਣੀ ਕਿੱਥੋਂ ਆਇਆ, ਪਾਣੀ ਕਿਸਨੇ ਦਿੱਤਾ, ਪਾਣੀ ਕਿਸ ਪਿਆਲੇ ਵਿੱਚ ਹੈ, ਅਸੀਂ ਪਿਆਲੇ ਨਾਲ ਨਹੀਂ ਜੁੜਨਾ ਹੈ, ਅਸੀਂ ਦੇਣ ਵਾਲੇ ਨਾਲ ਨਹੀਂ ਜੁੜਨਾ ਹੈ, ਅਸੀਂ ਆਪਣੀ ਪਿਆਸ ਦੇ ਬੁਝਾਉਣ ਵਾਸਤੇ ਪਾਣੀ ਨੂੰ ਦੇਖਣਾ ਵੀ ਪਾਣੀ ਹੈ ਕਿ ਨਹੀਂ ਹੈ, ਪਾਣੀ ਦਾ ਰੂਪ ਅਸੀਂ ਤੱਕਣਾ ਕਿ ਜਲ ਹੈ ਕਿ ਨਹੀਂ ਹੈ ਜਿਸ ਨੇ ਪਿਆਸ ਬੁਝਾਉਣੀ ਹੈ। ਅਸੀਂ ਉਹਨਾਂ ਹੱਥਾਂ ਵੱਲੇ ਨਹੀਂ ਤੱਕਣਾ ਜਿਸ ਨੇ ਸਾਨੂੰ ਦਿੱਤਾ ਹੈ। ਮਾਲਕ ਸਾਰਿਆਂ ਦਾ ਇੱਕ ਹੈ, ਅਸੀਂ ਆਪਸ ਵਿੱਚ ਦੀ ਝਗੜੇ ਖੜੇ ਕਰ ਦਿੱਤੇ ਨੇ। ਹਰ ਧਰਮ ਦੇ ਵਿੱਚ ਧਰਮ ਅਸਥਾਨ ਨੇ, ਹੋਣੇ ਚਾਹੀਦੇ ਨੇ, ਹਰ ਇੱਕ ਧਰਮ ਦੇ ਧਰਮ ਅਸਥਾਨ ਹੋਣੇ ਚਾਹੀਦੇ ਨੇ, ਬਹੁਤ ਜ਼ਰੂਰੀ ਹੈ, ਜਿੱਥੇ ਬੈਠ ਕੇ ਮਨੁੱਖ ਨੂੰ ਜੀਵਨ ਜਾਚ ਆ ਸਕੇ, ਜਿੱਥੇ ਬੈਠ ਕੇ ਆਪਣੇ ਮਨ ਦੀਆਂ ਉਲਝਣਾਂ ਗੁਰੂ ਦੇ ਪਾਸ ਪ੍ਰਗਟ ਕਰ ਸਕੇ। ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮੱਚਾ, ਮਨ ਵਿੱਚ ਪਈਆਂ ਗੁੰਝਲਾਂ ਜਿਹੜੀਆਂ ਨੇ ਨਾ, ਇਹ ਧਾਰਮਿਕ ਅਸਥਾਨ 'ਤੇ ਆ ਕੇ, ਸੰਗਤ ਵਿੱਚ ਆ ਕੇ ਖੁੱਲ੍ਹਣੀਆਂ ਜਾਂਦੀਆਂ ਨੇ। ਹਰ ਇੱਕ ਨੇ ਆਪਣੀ ਆਪਣੀ ਪੂਜਾ ਵਾਸਤੇ, ਪ੍ਰਤਿਸ਼ਠਾ ਵਾਸਤੇ ਆਪਣੇ ਮੰਦਰ ਰਚੇ ਨੇ। ਕਿਸੇ ਨੇ ਗੁਰਦੁਆਰੇ ਸਾਹਿਬ ਬਣਾਏ, ਕਿਸੇ ਨੇ ਮੰਦਰ ਰਚੇ, ਕਿਸੇ ਨੇ ਮਸੀਤਾਂ ਬਣਾਈਆਂ ਨੇ, ਕਿਸੇ ਨੇ ਗਿਰਜੇ ਘਰ ਬਣਾਏ ਨੇ। ਮੁਬਾਰਕ ਹੈ ਸਾਰਿਆਂ ਨੂੰ, ਪਰ ਅਸੀਂ ਕੇਵਲ ਉਸ ਮਾਲਕ ਨੂੰ ਇੱਕ ਮੰਦਰ ਦੇ ਵਿੱਚ ਕੈਦ ਨਾ ਕਰੀਏ। ਇਹ ਨਾ ਸਮਝੀਏ ਕਿ ਮੰਦਰ ਵਿੱਚ ਕੇਵਲ ਭਗਵਾਨ ਹੀ ਆ ਸਕਦਾ ਹੈ, ਇੱਥੇ ਅੱਲਾ ਦਾ ਕੋਈ ਕੰਮ ਨਹੀਂ। ਇਹ ਨਾ ਸਮਝੀਏ ਕਿ ਮਸੀਤ ਕੇਵਲ ਅੱਲਾ ਰਹਿ ਸਕਦਾ ਹੈ, ਇੱਥੇ ਹੋਰ ਕੋਈ ਨਹੀਂ ਆ ਸਕਦਾ। ਵਾਸਤਵ ਦੇ ਵਿੱਚ ਨਾ ਗੁਰੂ ਸਾਹਿਬ ਨੇ ਸਾਰੇ ਝਗੜੇ ਹੀ ਮਿਟਾ ਦਿੱਤੇ ਨੇ। ਇਹ ਜੋ ਧਰਮਸਾਲ, ਧਰਮ ਅਸਥਾਨ, ਗੁਰਦੁਆਰੇ ਬਣਾਏ, ਇਹ ਸਾਰੇ ਝਗੜੇ ਹੀ ਮਿਟਾ ਦਿੱਤੇ ਨੇ। ਭਗਤ ਨਾਮਦੇਵ ਜੀ ਨੂੰ ਵੀ ਪੁੱਛਿਆ ਸੀ ਕਿਸੇ ਨੇ ਕਿ ਤੁਸੀਂ ਕਿਸ ਦੀ ਪੂਜਾ ਕਰਦੇ ਹੋ, ਅਤੇ ਭਗਤ ਜੀ ਕਹਿੰਦੇ ਹਿੰਦੂ ਪੂਜਾ ਦੇਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜੇ ਦੇਹੁਰਾ ਨਾ ਮਸੀਤ। ਮੈਂ ਕਿਸੇ ਇੱਟਾਂ ਦੀ ਪੂਜਾ ਨਹੀਂ ਕਰਦਾ ਹਾਂ, ਮੈਂ ਕਿਸੇ ਦੇਹਰੇ ਮਸੀਤ ਦੀ ਗੱਲ ਨਹੀਂ ਕਰਦਾ ਹਾਂ, ਮੈਂ ਤਾਂ ਉਸ ਮਾਲਕ ਨੂੰ ਸਿਮਰਦਾ ਹਾਂ ਜਿਹੜਾ ਹਰ ਜਗ੍ਹਾ ਦੇ ਉੱਤੇ ਬੈਠਾ ਹੋਇਆ, ਹਰ ਥਾਂ ਦੇ ਉੱਤੇ ਬੈਠਾ ਹੋਇਆ। ਅਸੀਂ ਉਸ ਨੂੰ ਧਰਮ ਅਸਥਾਨਾਂ ਦੇ ਵਿੱਚ ਵੰਡੀਆਂ ਪਾ ਦਿੱਤੀਆਂ। ਸ਼ਮਸ਼ ਤਬਰੇਜ਼ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ, ਉਹ ਕਹਿੰਦੇ ਨੇ ਕਿ ਚਿੱਤ ਤਦਬੀਰੇ ਆ ਮੁਸਲਮਾਨਾਂ ਕਿ ਮਨ ਨਹੀਂ ਦਾਮਨ ਜਾ ਤਰਸਾ ਉਹ ਯਹੂਦੀਅੰਗ ਗਿਬਰੰਗ ਨਾ ਮੁਸਲਮਾਨ। ਮੈਂ ਕੋਈ ਵੀ ਨਹੀਂ ਹਾਂ ਕਹਿੰਦਾ, ਨਾ ਮੈਂ ਹਿੰਦੂ ਨਾ ਮੁਸਲਮਾਨ, ਨਾ ਮੈਂ ਈਸਾਈ ਨਾ ਪਾਰਸੀ ਨਾ ਬੋਧੀ, ਕੁਝ ਵੀ ਨਹੀਂ ਹਾਂ। ਫਿਰ ਪੁੱਛਿਆ ਵੀ ਤੂੰ ਹੈ ਕੌਣ, ਤੂੰ ਕੌਣ ਹੈ? ਅਤੇ ਉਸਨੇ ਕਿਹਾ ਕਿ ਮੈਂ ਸਾਰਿਆਂ ਦੇ ਵਿੱਚ ਜਿਹੜਾ ਸਮਾਇਆ ਹੋਇਆ ਨਾ ਉਹਦੇ ਨਾਲ ਜੁੜਿਆ ਹੋਇਆ, ਜਿਹੜਾ ਹਿੰਦੂ ਵਿੱਚ ਵੀ, ਮੁਸਲਮਾਨ ਵਿੱਚ ਵੀ, ਈਸਾਈ ਵਿੱਚ ਵੀ, ਸਿੱਖ ਵਿੱਚ ਵੀ ਹੈ। ਅਸੀਂ ਉਸ ਨਾਲ ਜੁੜਨਾ ਹੈ ਜਿਹੜਾ ਸਾਰਿਆਂ ਵਿੱਚ ਸਮਾਇਆ ਹੋਇਆ, ਜਿਹੜਾ ਸਾਰਿਆਂ ਦਾ ਸੁਆਮੀ ਹੈ, ਕਿਉਂਕਿ ਸਾਰਿਆਂ ਦਾ ਮਾਲਕ ਤਾਂ ਇੱਕ ਹੀ ਹੈ ਨਾ। ਅਸੀਂ ਵੰਡੀਆਂ ਪਾਈਆਂ ਹੋਈਆਂ ਨੇ, ਜਿੱਥੇ ਬੈਠ ਕੇ ਉਸ ਨੂੰ ਯਾਦ ਕਰਾਂਗੇ ਉਹ ਤਾਂ ਉੱਥੇ ਹੀ ਹਾਜ਼ਰ ਹੈ, ਉੱਥੇ ਪ੍ਰਗਟ ਰੂਪ ਹੈ। ਜਹ ਜਹ ਪੇਖੋਂ ਤੈ ਹਜ਼ੂਰ, ਦੂਰ ਕਤੋਂ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ। ਉਹ ਮਨ ਸਦਾ ਉਸ ਨੂੰ ਧਿਆਉਣਾ ਚਾਹੀਦਾ ਹੈ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ, ਕਿਉਂਕਿ ਸਾਰਿਆਂ ਦਾ ਮਾਲਕ ਹੀ ਇੱਕ ਹੈ, ਸਾਰਿਆਂ ਦਾ ਸੁਆਮੀ ਇੱਕ ਹੈ, ਇੱਕ ਤੋਂ ਬਿਨਾਂ ਕੋਈ ਦੂਸਰਾ ਨਹੀਂ ਹੈ ਸੰਸਾਰ ਦੇ ਉੱਤੇ। ਇਹ ਰਚਨਹਾਰ ਇੱਕ ਹੈ, ਇਹ ਕਾਇਨਾਤ ਸਾਰੀ ਉਸਦੀ ਰਚਨਾ ਹੈ। ਇਹ ਜਲ, ਇਹ ਪਾਣੀ, ਇਹ ਬੂਟੇ, ਇਹ ਬਨਸਪਤੀ, ਹਰ ਇੱਕ ਵਸਤੂ ਉਸੇ ਦੀ ਹੀ ਰਚਨਾ ਹੈ ਔਰ ਸਾਰਿਆਂ ਵਿੱਚ ਰਚ ਕੇ ਬੈਠਾ ਹੋਇਆ, ਇਸ ਲਈ ਉਹ ਸਾਰਿਆਂ ਦਾ ਮਾਲਕ ਹੈ। ਸਦ ਹੀ ਰਹੇ ਹਜ਼ੂਰ, ਔਰ ਉਹ ਸਾਰਿਆਂ ਦੇ ਹਜ਼ੂਰ ਪਾਸ ਹੈ, ਉਹ ਕਿਸੇ ਤੋਂ ਦੂਰ ਨਹੀਂ ਗਿਆ ਹੋਇਆ। ਜਿਵੇਂ ਆਮ ਅਸੀਂ ਉਦਾਹਰਣਾਂ ਦਿੰਦੇ ਹਨ ਕਿ ਉਹ ਮਾਲਕ ਨੂੰ ਦੇਖਣ ਵਾਲੀ ਸਾਡੇ ਪਾਸ ਅੱਖ ਨਹੀਂ ਹੈ, ਉਹ ਤਾਂ ਸਾਡੇ ਪਾਸ ਹੀ ਹੈ, ਉਹ ਸਾਡੇ ਪਾਸ ਹੈ, ਪਰ ਉਸ ਮਾਲਕ ਨੂੰ ਵੇਖਣ ਵਾਲੇ ਨੇਤਰ ਜਿਹੜੇ ਸਾਡੇ ਨੇ ਉਹ ਸਾਡੇ ਪਾਸ ਨਹੀਂ ਹੈ। ਖਿਮਾ ਕਰਨੀ, ਇਹ ਸਥੂਲ ਨੇਤਰ ਕੇਵਲ ਸਥੂਲ ਸੰਸਾਰ ਨੂੰ ਦੇਖਦੇ ਨੇ, ਇਹ ਸਥੂਲ ਸਰੀਰ ਨੂੰ ਦੇਖਦੇ ਨੇ, ਇਹ ਸਥੂਲ ਮਾਇਆ ਨੂੰ ਦੇਖਦੇ ਨੇ, ਇਹ ਸਥੂਲ ਰਚਨਾ ਨੂੰ ਦੇਖਦੇ ਨੇ, ਸੂਖਸ਼ਮ ਨੂੰ ਤਾਂ ਦੇਖਦੇ ਹੀ ਨਹੀਂ ਹਨ। ਜਿਹੜਾ ਸੂਖਸ਼ਮ ਕਰਕੇ ਸਮਾਇਆ ਹੋਇਆ ਨਾ, ਉਹਨਾਂ ਨੂੰ ਦੇਖਣ ਵਾਸਤੇ ਨੇਤਰ ਵੀ ਚਾਹੀਦੇ ਨੇ। ਸੇ ਅੱਖੜੀਆਂ ਬਿਆਨ ਜਿਨ੍ਹੀਂ ਦਿਸੰਦੋ ਮਾਂ ਪਿਰੀ, ਉਹ ਅੱਖਾਂ ਹੋਰ ਨੇ ਜਿਨ੍ਹਾਂ ਨੇ ਮੇਰੇ ਪਿਆਰੇ ਨੂੰ ਤੱਕਣਾ, ਜਿਨ੍ਹਾਂ ਦੇ ਨਾਲ ਮੈਂ ਉਸਦੇ ਦੀਦਾਰ ਕਰਨੇ ਨੇ, ਉਹ ਨੇਤਰ ਮੇਰੇ ਪਾਸ ਨੇ, ਉਹ ਹੋਰ ਨੇ। ਉਹਨਾਂ ਨੇਤਰਾਂ ਨੂੰ ਪ੍ਰਾਪਤ ਕਰਨ ਦੇ ਵਾਸਤੇ ਯਤਨ ਕਰਨਾ ਹੈ, ਅਤੇ ਪ੍ਰਾਪਤ ਕਿੱਥੋਂ ਹੁੰਦੇ ਨੇ? ਜਦੋਂ ਸੰਗਤ ਦੇ ਵਿੱਚ ਆਉਂਦੇ, ਕਿਉਂਕਿ ਸੰਗਤ ਵਿੱਚ ਆਣ ਕੇ ਦਵੈਤ ਮਿਟਦੀ ਹੈ, ਸੰਗਤ ਵਿੱਚ ਆਣ ਕੇ ਈਰਖਾ ਮਿਟਦੀ ਹੈ। ਔਰ ਵਿਦਵਾਨਾਂ ਨੇ, ਵਿਦਾਂਤ ਨੇ ਇਹ ਸ਼ਬਦ ਕਿਹਾ ਹੈ ਕਿ ਸੰਗਤ ਵਿੱਚ ਆਣ ਕੇ ਮਲ, ਵਿਕਸ਼ੇਪ, ਅਵਰਣਤਾ, ਇਹ ਤਿੰਨ ਤਰ੍ਹਾਂ ਦੀ ਮੈਲ ਲੱਗੀ ਹੋਈ ਹੈ ਜੀਵ ਨੂੰ। ਜਿਹੜੀ ਤਿੰਨੇ ਤਰ੍ਹਾਂ ਦੀ ਮੈਲ ਸੰਗਤ ਵਿੱਚ ਆਣ ਕੇ ਮਿਟ ਜਾਂਦੀ ਹੈ, ਅਤੇ ਜਦੋਂ ਉਹ ਮੈਲ ਮਿਟ ਜਾਏ ਨਾ, ਫਿਰ ਅਸੀਂ ਉਹਦੇ ਦੀਦਾਰ ਹਰ ਵਿੱਚ ਕਰ ਲੈਂਦੇ ਹਾਂ, ਹਰ ਇੱਕ ਉਹਦਾ ਸਾਨੂੰ ਪ੍ਰਤੀਬਿੰਬ ਨਜ਼ਰ ਆਉਂਦਾ ਹੈ। ਅਤੇ ਜੇ ਅੱਖਾਂ ਵਿੱਚ ਦੋਖ ਦ੍ਰਿਸ਼ਟੀ ਹੋਵੇ ਫਿਰ ਪਾਸ ਬੈਠਾ ਵੀ ਨਜ਼ਰ ਨਹੀਂ ਆਉਂਦਾ ਹੈ। ਉਹ ਮਾਲਕ ਹਮੇਸ਼ਾ ਸਦ ਹੀ ਰਹੇ ਹਜ਼ੂਰ, ਹਮੇਸ਼ਾ ਹੀ ਸਾਡੇ ਪਾਸ ਹਾਜ਼ਰ, ਸਦਾ ਹਜ਼ੂਰ ਹਾਜ਼ਰ ਹੈ ਨਾਜ਼ਰ, ਉਹ ਹਾਜ਼ਰ ਨਾਜ਼ਰ ਹੈ, ਜ਼ਾਹਰਾ ਜ਼ਹੂਰ, ਹਾਜ਼ਰਾ ਹਜ਼ੂਰ, ਉਹ ਮਾਲਕ ਤੇ ਹਰ ਸਮੇਂ ਸਾਡੇ ਪਾਸ ਰਹਿੰਦਾ ਹੈ। ਇਸੇ ਲਈ ਗੁਰਦੇਵ ਪਾਤਸ਼ਾਹ ਨੇ ਅੰਮ੍ਰਿਤ ਵਚਨ ਕਹੇ ਨੇ ਨਾ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਤੇ ਜਦੋਂ ਅਸੀਂ ਉਸ ਨੂੰ ਸੰਭਾਲਾਂਗੇ ਨਾ, फिर जल नहीं डूबे, तस्कर नहीं लेवे, पाहे ना साके जाले, अग सार नहीं सकेगी, जल डूब नहीं सकेगा, चोर उसका कोई चुरा नहीं सकेगा। इतिहास तुहाडे सामने है, बलदे पठ विच बैठ के बाबा बिधी चंद जी अग एक रोम नहीं छेद सकी, भगत प्रहलाद जी बलदे भांबणा विच बैठ गए एक रोम नहीं सर सके है, क्योंकि उसने जान लिया ना कि हर एक दे विच ही तू है, इथों तक कि अग दे विच भी मालक वसया होया निश्चय कर लिया। ओ मालक ओ परमेश्वर सदा ही हजूर है, हमेशा साडे पास है।
नानक हुकम ना मन्नई ता घर ही अंदर दूर।
बेनती कीती है साहिब जी दातार पातशाह जी, आप जी कहने हो कि हजूर है, आप जी कहने हो कि हमेशा ही नाल रहिंदा है, पर ओ निश्चय क्यों नहीं हुंदा सानू, ਉਹਨੂੰ ਅਸੀਂ ਅਨੁਭਵ ਕਿਉਂ ਨਹੀਂ ਕਰ ਸਕਦੇ ਹਾਂ, ਕਾਰਨ ਕੀ ਹੈ? ਤੇ ਸਾਹਿਬ ਕਹਿੰਦੇ ਨਾਨਕ, ਹੇ ਨਾਨਕ ਹੁਕਮ ਨਾ ਮੰਨਈ, ਉਸ ਮਾਲਕ ਦੇ ਹੁਕਮ ਨੂੰ ਨਹੀਂ ਮੰਨਿਆ, ਜਿਸ ਨੇ ਉਸ ਪ੍ਰਭੂ ਦੇ ਹੁਕਮ ਨੂੰ ਨਹੀਂ ਮੰਨਿਆ, ਮਾਲਕ ਦੀ ਆਗਿਆ ਵਿੱਚ ਨਹੀਂ ਚੱਲਿਆ, ਮਾਲਕ ਦੇ ਹੁਕਮ ਦੇ ਅਨੁਸਾਰ ਜੀਵਿਆ ਨਹੀਂ, ਕਿਉਂਕਿ ਉਹ ਗੁਰਮੁਖ ਹੈ ਨਾ, ਜੋ ਗੁਰੂ ਦੇ ਅਨੁਸਾਰ ਜਿਉਂਦਾ ਹੈ, ਆਪਣੇ ਮਨ ਦੇ ਅਨੁਸਾਰ ਜਿਉਂਦਾ, ਉਹ ਮਨਮੁਖ ਹੈ। ਮਨ ਨੇ ਕਿਹਾ ਵੀ ਅਜੇ ਨਹੀਂ ਉੱਠਣਾ, ਦਿਨ ਚੜ੍ਹੇ ਉੱਠਾਂਗੇ, ਮਨ ਨੇ ਕਿਹਾ ਵੀ ਅੱਜ ਸਿਨੇਮੇ ਕਲੱਬ ਵਿੱਚ ਜਾਣਾ, ਪੱਬ ਵਿੱਚ ਜਾਣਾ, ਉਸੇ ਪਾਸੇ ਤੁਰ ਪਿਆ, ਉਹ ਹੈ ਮਨਮੁਖ, ਮਨ ਦੇ ਅਨੁਸਾਰ ਹੀ ਚੱਲਣ ਵਾਲਾ। ਅਤੇ ਜਿਹੜਾ ਮਨੁੱਖ ਮਨ ਦੇ ਅਨੁਸਾਰ ਹੀ ਚੱਲਦਾ ਹੈ ਨਾ, ਉਹ ਡੁੱਬਿਆ ਹੀ ਡੁੱਬਿਆ ਹੁੰਦਾ, ਕਿਉਂਕਿ ਮਨ ਨੇ ਕਦੇ ਵੀ ਉਸ ਨੂੰ ਕਿਨਾਰੇ 'ਤੇ ਨਹੀਂ ਲਾਉਣਾ ਜੇ ਮਨ ਗੁਰਮਤੀਆ ਨਹੀਂ ਹੈ। ਜੇ ਮਨਮੁੱਖ ਮਨ ਦੇ ਅਨੁਸਾਰ ਚੱਲਦਾ ਹੈ, ਅਤੇ ਮਨ ਜਿਹੜਾ ਹੈ ਨਾ, ਇਹ ਗੁਰਮਤੀ ਨਾ ਹੋਣ ਕਰਕੇ ਉਸ ਨੂੰ ਮਾੜੀ ਮਤ ਦੇ ਕੇ ਮਾੜੇ ਪਾਸੇ ਪ੍ਰੇਰਣਾ ਦਿੰਦਾ। ਹੁਕਮ ਨਾ ਮੰਨੀ, ਉਸ ਮਾਲਕ ਦੇ ਹੁਕਮ ਨੂੰ ਨਹੀਂ ਮੰਨਿਆ, ਅਤੇ ਫਿਰ ਕੀ ਹੋ ਗਿਆ? ਕਹਿੰਦੇ ਨੇ ਤਾਂ ਘਰ ਹੀ ਅੰਦਰ ਦੂਰ। ਉਹ ਜਿਹੜਾ ਮਾਲਕ ਘਰ ਵਿੱਚ ਹੈ ਨਾ, ਉਹ ਘਰ ਵਿੱਚ ਹੁੰਦਿਆਂ ਹੀ ਦੂਰ ਭਾਸਦਾ ਹੈ, ਉਹ ਘਰ ਵਿੱਚ ਹੁੰਦਿਆਂ ਹੀ ਉਸ ਜੀਵ ਰੂਪੀ ਇਸਤਰੀ ਨੂੰ ਦੂਰ ਲੱਗਦਾ ਹੈ, ਕਿਉਂਕਿ ਇਸਤਰੀ ਜੀਵ ਰੂਪੀ ਇਸਤਰੀ ਹੈ, ਪਤੀ ਰੂਪੀ ਪਰਮੇਸ਼ਰ ਹੈ, ਸੁਹਾਗਣ ਅਤੇ ਦੁਹਾਗਣ ਦੀ ਗੱਲ ਹੈ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਮਾਲਕ ਦੀ ਅਭੇਦਤਾ ਪ੍ਰਾਪਤ ਕਰਨ ਦੇ ਵਾਸਤੇ ਸਤਿਗੁਰਾਂ ਨੇ ਇਸ ਨੂੰ ਕੋਈ ਪੀਰੀਅਡ ਬਖਸ਼ਿਸ਼ ਕੀਤੇ ਨੇ, ਕੋਈ ਸਮਾਂ ਦਿੱਤਾ ਹੈ, ਔਗਣ ਮੰਤੀ ਹੈ, ਉਸਨੇ ਔਗਣਾਂ ਨੂੰ ਤਿਆਗ ਕੇ ਸੁਹਾਗਵੰਤੀ ਹੋਣਾ ਹੈ। ਸੁਹਾਗਵੰਤੀ ਹੋਣ ਵਾਸਤੇ ਗੁਣਵੰਤੀ ਬਣਨਾ ਚਾਹੀਦਾ, ਜੇ ਉਹਦੇ ਵਿੱਚ ਗੁਣ ਨੇ ਤੇ ਉਹ ਸਹੁਰੇ ਘਰ ਵਿੱਚ ਜਾ ਕੇ ਸਤਿਕਾਰ ਤੇ ਮਾਨ ਪ੍ਰਾਪਤ ਕਰਦੀ ਹੈ। ਜੇ ਸੁਹਾਗਣ ਬਣ ਜਾਏ, ਗੁਣ ਪਾਸ ਨਹੀਂ ਹਨ, ਤੇ ਤਾਂ ਵੀ ਉਸ ਨੂੰ ਉਹ ਮਾਨ ਸਤਿਕਾਰ ਵਡਿਆਈ ਪਿਆਰ ਨਹੀਂ ਮਿਲਦਾ ਹੈ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਘਰ ਹੀ ਮੁੰਦ ਵਿਦੇਸ ਪਿਰ ਨਿਤ ਝੂਰੇ ਸੰਭਾਲੇ, ਘਰ ਹੀ ਮੁੰਦ ਵਿਦੇਸ ਪਿਰ ਨਿਤ ਝੂਰੇ ਸੰਭਾਲੇ। ਜੀਵ ਰੂਪੀ ਇਸਤਰੀ ਘਰ ਵਿੱਚ ਹੈ ਤੇ ਘਰ ਵਿੱਚ ਰਹਿੰਦਾ ਪਤੀ ਉਸ ਨੂੰ ਪਰਦੇਸ ਵਿੱਚ ਭਾਸਦਾ ਹੈ, ਤੇ ਫਿਰ ਉਹ ਨਿਤਾ ਪ੍ਰਤੀ ਝੂਰਦੀ ਹੈ, ਪਰ ਔਗਣਾ ਕਰਕੇ ਮਾਲਕ ਤੋਂ ਵਿਛੜੀ ਹੋਈ ਹੈ, ਔਗਣ ਦੂਰ ਕਰਨ ਦਾ ਯਤਨ ਨਹੀਂ ਹੈ, ਨਿਰਾ ਪਛਤਾਵਾ ਹੀ ਹੈ, ਤੇ ਨਿਰਾ ਪਛਤਾਵਾ ਕੁਝ ਵੀ ਪ੍ਰਾਪਤੀ ਨਹੀਂ ਕਰਵਾਉਂਦਾ ਹੈ। ਗੁਰਦੇਵ ਪਾਤਸ਼ਾਹ ਜੀ ਨੇ ਅੰਮ੍ਰਿਤਮਈ ਬਾਣੀ ਵਿੱਚ ਜੀਵ ਇਸਤਰੀ ਨੂੰ ਪਤੀ ਰੂਪੀ ਪਰਮੇਸ਼ਰ ਦੀ ਅਭੇਦਤਾ ਦੇ ਵਾਸਤੇ ਉਪਦੇਸ਼ ਦਿੱਤੇ ਨੇ, ਕਿਉਂਕਿ ਅਸੀਂ ਜਿਤਨੇ ਵੀ ਜੀਵ ਹਨ ਸਾਰੇ ਇਸਤਰੀਆਂ ਰੂਪ ਹਨ। ਇਸੇ ਲਈ ਗੁਰਦੇਵ ਪਾਤਸ਼ਾਹ ਦੇ ਬਚਨ ਨੇ ਮੈਂ ਤਾਂ ਤੇਰੀ ਸਵਾਮੀ ਹਾਂ ਮੇਰੇ ਐ ਮੇਰੇ ਮਾਲਕ ਮੈਨੂੰ ਤੇਰਾ ਹੀ ਆਸਰਾ ਹੈ। ਪਰ ਇਸਤਰੀ ਰੂਪ ਚੇਰੀ ਕੀ ਨਾਈ ਸੋਭ ਨਹੀਂ ਬਿਨ ਪਰਤਾਰੇ। ਇਸਤਰੀ ਜਿਹੜੀ ਹੈ ਨਾ ਚੇਰੀ ਕੀ ਨਾਈ ਦਾਸੀ ਕੀ ਨਾਈ ਆ ਸੇਵਕ ਹੈ ਮਾਲਕ ਤੋਂ ਬਿਨਾਂ ਇਸਦੀ ਸ਼ੋਭਾ ਨਹੀਂ ਹੈ ਪਤੀ ਤੋਂ ਬਿਨਾਂ ਇਸਦਾ ਸਤਿਕਾਰ ਨਹੀਂ ਹੈ। ਘਰ ਵਿੱਚ ਸਾਰਾ ਪਰਿਵਾਰ ਹੋਵੇ ਰਿਸ਼ਤੇਦਾਰ ਹੋਣ ਭੈਣ ਭਾਈ ਹੋਵੇ ਦਿਓਰ ਜੇਠ ਡਠਾਣੀਆਂ ਹੋਣ ਨਨਾਨਾ ਹੋਣ ਪਰ ਜੇ ਪਤੀ ਘਰ ਵਿੱਚ ਨਹੀਂ ਨਾ ਤੇ ਉਸ ਨੂੰ ਉਹ ਸਾਰਾ ਪਰਿਵਾਰ ਅਧੂਰਾ ਲੱਗਦਾ ਹੈ। ਪਤੀ ਦੀ ਪ੍ਰਾਪਤੀ ਕਰਕੇ ਹੀ ਸੰਪੂਰਨਤਾ ਹੈ। ਅਸੀਂ ਅਗਰ ਇਸ ਜੀਵ ਦੇ ਵਿੱਚ ਇਸ ਜਨਮ ਦੇ ਵਿੱਚ ਸਾਰਾ ਕੁਝ ਪ੍ਰਾਪਤ ਕਰ ਲਏ ਸ਼ੁਭ ਗੁਣ ਵੀ ਪ੍ਰਾਪਤ ਕਰ ਲਏ ਨੇ ਧਨ ਪਦਾਰਥ ਵੀ ਪ੍ਰਾਪਤ ਕਰ ਲਏ ਪਰ ਜੇ ਮਾਲਕ ਨਾਲ ਨਹੀਂ ਨਾ ਜੁੜੇ ਤੇ ਸਾਰਾ ਕੁਝ ਅਧੂਰਾ ਹੀ ਰਹਿ ਜਾਂਦਾ ਹੈ। ਸੰਪੂਰਨਤਾ ਪ੍ਰਾਪਤ ਨਹੀਂ ਹੁੰਦੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਹੁਕਮ ਨਾ ਮੰਨਣ ਕਰਕੇ ਪ੍ਰਭੂ ਦੀ ਆਗਿਆ ਵਿੱਚ ਨਾ ਚੱਲਣ ਕਰਕੇ ਉਹ ਘਰ ਵਿੱਚ ਰਹਿੰਦਿਆਂ ਹੀ ਪਤੀ ਤੋਂ ਦੂਰ ਹੈ। ਪਤੀ ਉਸ ਦੇ ਪਾਸੋਂ ਦੂਰ ਹੈ ਸਰੀਰ ਕਰਕੇ ਘਰ ਵਿੱਚ ਹੀ ਹੈ। ਧਨ ਪਿਰਕਾ ਇੱਕ ਹੀ ਸੰਗ ਵਾਸਾ ਵਿੱਚ ਹੋਮੇ ਭੀਤ ਕਰਾਰੀ ਹੈ। ਜੀਵ ਰੂਪੀ ਇਸਤਰੀ ਤੇ ਪਤੀ ਰੂਪੀ ਪਰਮੇਸ਼ਰ ਦੋਨਾਂ ਦਾ ਇੱਕ ਹੀ ਘਰ ਸੋਏ ਸਰੂਪ ਦੇ ਵਿੱਚ ਵਾਸਾ ਹੈ ਪਰ ਉਹਦੇ ਵਿੱਚ ਹੋਮੇ ਆ ਗਈ ਇਸਤਰੀ ਦੇ ਵਿੱਚ ਹੋਮੇ ਆ ਗਈ। ਕਿਉਂਕਿ ਭਗਤ ਕਬੀਰ ਸਾਹਿਬ ਜੀ ਨੇ ਬੜੇ ਪਿਆਰੇ ਸ਼ਬਦ ਕਹੇ ਨੇ ਬੁੱਤ ਪੂਜ ਪੂਜ ਹਿੰਦੂ ਮੂਵੇ ਤੁਰਕ ਮੂਵੇ ਸਰਨਾਈ ਔਰ ਉਸਦੇ ਵਿੱਚ ਪੰਕਤੀ ਕਹੀ ਹੈ ਰੂਪ ਦੇਖ ਦੇਖ ਨਾਰੀ। ਇਸਤਰੀਆਂ ਆਪਣਾ ਹੰਕਾਰ ਕਰਕੇ ਪਤੀ ਤੋਂ ਦੂਰ ਨੇ। ਵਾਸਤਵ ਦੇ ਵਿੱਚ ਹਉਮੈ ਹੰਕਾਰ ਦੀ ਕੰਧ ਹੋਣ ਕਰਕੇ ਘਰ ਵਿੱਚ ਪਤੀ ਹੈ ਘਰ ਵਿੱਚ ਪਤਨੀ ਹੈ ਪਰ ਦੋਨਾਂ ਦੀ ਆਪਸ ਵਿੱਚ ਦੀ ਨੇੜਤਾ ਨਹੀਂ ਹੈ। ਤੇ ਜਦੋਂ ਪਤੀ ਪਤਨੀ ਦੀ ਨੇੜਤਾ ਨਾ ਰਹੇ ਸੱਚ ਜਾਣਿਓ ਉਹ ਘਰ ਨਰਕ ਬਣ ਜਾਂਦਾ ਹੈ। ਇੱਕ ਵਿਦਵਾਨ ਨੇ ਆਪਣੇ ਬੜੇ ਪਿਆਰੇ ਸ਼ਬਦ ਕਹੇ ਨੇ ਕਿ ਜਿੱਥੇ ਪਤੀ ਪਤਨੀ ਦਾ ਜੋੜ ਨਹੀਂ ਉੱਥੇ ਹੋਰ ਨਰਕ ਦੀ ਲੋੜ ਨਹੀਂ। ਉਹ ਘਰ ਹੀ ਨਰਕ ਹੈ। ਇੱਕ ਘਰ ਵਿੱਚ ਰਹਿੰਦੇ ਪਤੀ ਪਤਨੀ ਇੱਕ ਦੂਸਰੇ ਦੇ ਨਾਲ ਬੋਲ ਚਾਲ ਨਹੀਂ ਹੈ ਉਹ ਕਾਹਦਾ ਘਰ ਹੈ। ਘਰ ਇੱਟਾਂ ਦਾ ਘਰ ਨਹੀਂ ਹੁੰਦਾ ਘਰ ਪਰਿਵਾਰ ਦੇ ਨਾਲ ਬਣਦਾ ਹੈ। ਘਰ ਜਿਹੜਾ ਪਰਿਵਾਰ ਦੇ ਨਾਲ ਸ਼ੋਭਦਾ ਹੈ ਤੇ ਜੇ ਪਰਿਵਾਰ ਦੇ ਵਿੱਚ ਸਾਂਝ ਨਹੀਂ ਤੇ ਉਹ ਘਰ ਵੀ ਵੱਢ ਵੱਢ ਖਾਂਦਾ ਹੈ ਭਾਵ ਕਿ ਦੁੱਖਦਾਇਕ ਬਣ ਜਾਂਦਾ ਹੈ। ਗੁਰੂ ਪਾਤਸ਼ਾਹ ਜੀ ਇਸ ਲਈ ਸਾਨੂੰ ਸਮਝਾਉਂਦੇ ਨੇ ਕਿ ਅਗਰ ਅਸੀਂ ਇਸ ਜੀਵਨ ਦੇ ਵਿੱਚ ਪਤੀ ਦੀ ਪ੍ਰਾਪਤੀ ਨਹੀਂ ਕੀਤੀ ਅਸੀਂ ਗੁਰੂ ਵਾਲੇ ਹੀ ਨਹੀਂ ਬਣੇ ਆਪਣੇ ਧਰਮ ਦੇ ਵਿੱਚ ਪਰਪਾਕੀ ਨਹੀਂ ਹੋਏ। ਕੋਈ ਹਿੰਦੂ ਵੀਰ ਆਪਣੇ ਧਰਮ ਦੇ ਅਸੂਲਾਂ 'ਤੇ ਨਹੀਂ ਚੱਲਦਾ ਮੁਸਲਮਾਨ ਨੇ ਆਪਣੇ ਧਰਮ ਦੇ ਚਿੰਨ੍ਹ ਧਾਰਨ ਨਹੀਂ ਕੀਤੇ ਗੁਰੂ ਕੇ ਸਿੱਖ ਨੇ ਅੰਮ੍ਰਿਤ ਛਕਿਆ ਹੀ ਨਹੀਂ ਨਿਤਨੇਮ ਨੇਮੀ ਬਣਿਆ ਹੀ ਨਹੀਂ ਗੁਰੂ ਦੀ ਬਖਸ਼ਿਸ਼ ਕੀਤੇ ਕੇਸ ਰੱਖੇ ਹੀ ਨਹੀਂ ਅਤੇ ਕਾਹਦਾ ਸਿੱਖ ਆ ਉਹ ਨਾਮ ਰਖਾਉਣ ਕਰਕੇ ਕੋਈ ਸਿੱਖ ਨਹੀਂ ਬਣ ਸਕਦਾ। ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਦੀ ਵਿਚਾਰ 'ਤੇ ਚੱਲਣਾ ਹੀ ਸਿੱਖ ਹੈ ਗੁਰੂ ਦੀ ਵਿਚਾਰ 'ਤੇ ਚੱਲਣ ਵਾਲਾ ਹੀ ਸਿੱਖ ਹੈ। ਜੇ ਸਿੱਖ ਗੁਰੂ ਦੇ ਅਨੁਸਾਰੀ ਨਹੀਂ ਤਾਂ ਉਹ ਸਿੱਖ ਵੀ ਗੁਰੂ ਨੂੰ ਭਾਉਂਦਾ ਨਹੀਂ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ ਨੇ ਪੰ ਭੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੂਰ ਆਇਓ। ਇੱਕ ਛੋਟਾ ਜਿਹਾ ਜੋ ਭੰਬਟ ਦੀ ਤਰ੍ਹਾਂ ਹੁੰਦਾ ਨਾ ਜਿਵੇਂ ਤਿੱਤਲੀ ਹੁੰਦੀ ਭੰਬਟ ਹੁੰਦੇ ਨੇ ਇਹਨਾਂ ਦੇ ਖੰਭ ਜਿਹੜੇ ਬਹੁਤ ਸੂਖਸ਼ਮ ਹੁੰਦੇ ਨੇ ਬੜੇ ਬਰੀਕ ਹੁੰਦੇ ਨੇ ਅਤੇ ਵਿਦਾਂਤ ਨੇ ਕਥਨ ਕੀਤਾ ਕਿ ਉਹਦੇ ਖੰਭ ਦੇ ਅੰਦਰ ਕੋਈ ਛੋਟੀ ਮੋਟੀ ਵਸਤੂ ਪਈ ਹੈ ਨਾ ਉਹਦਾ ਵੀ ਗਿਆਨ ਨਹੀਂ ਹੁੰਦਾ ਭਾਵੇਂ ਕੰਮ ਖੰਭ ਕਿਤਨਾ ਵੀ ਸੂਖਸ਼ਮ ਹੈ। ਇਸੇ ਪ੍ਰਕਾਰ ਜੋ ਘਰ ਵਿੱਚ ਜੀਵਨ ਰੂਪੀ ਮਨੁੱਖਾ ਰੂਪੀ ਘਰ ਜਿਹੜਾ ਹੈ, ਇਹ ਸਰੀਰ ਰੂਪੀ ਘਰ ਜਿਹੜਾ ਹੈ, ਕਿਉਂਕਿ ਇਸ ਘਰ ਦੇ ਵਿੱਚ ਹੀ ਉਸ ਮਾਲਕ ਦੇ ਘਰ ਦੀ ਪ੍ਰਾਪਤੀ ਹੋਣੀ ਹੈ। ਇਹ ਜਿਹੜਾ ਜੀਵਨ ਮਿਲਿਆ ਹੈ ਨਾ, ਇਸ ਜੀਵਨ ਵਿੱਚ ਹੀ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਜੀਵਨ ਸਾਰੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਨੇ, ਪਰ ਕੇਵਲ ਅਤੇ ਕੇਵਲ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਸਮਾਂ ਪਰਮਾਤਮਾ ਦੇ ਮਿਲਣ ਦਾ ਸਾਨੂੰ ਮਿਲਿਆ ਹੋਇਆ, ਇਹ ਜੀਵਨ ਸਾਨੂੰ ਮਿਲਿਆ ਕਿ ਅਸੀਂ ਮਾਲਕ ਦੇ ਨਾਲ ਅਭੇਦ ਹੋ ਸਕੀਏ। ਇਸ ਲਈ ਕਹਿੰਦੇ ਇਹ ਤੇਰੀ ਅਵਸਰ, ਇਹ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਇਹ ਜੀਵ ਆਪਣੇ ਮਨ ਵਿੱਚ ਵਿਚਾਰ ਕਰਕੇ ਦੇਖ, ਘੱਟ ਹਿਰਦੇ ਵਿੱਚ ਦੇਖ, ਇਹ ਤੈਨੂੰ ਸਮਾਂ ਮਿਲਿਆ ਹੈ, ਅਤੇ ਜੇ ਇਹ ਸਮਾਂ ਤੇਰੇ ਕੋਲੋਂ ਚਲੇ ਗਿਆ ਨਾ, ਤਾਂ ਮੁੜ ਕੇ ਉਸੇ 84 ਦੇ ਗੇੜ ਵਿੱਚ ਤੈਨੂੰ ਪੈਣਾ ਪਵੇਗਾ। ਫਿਰ ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲੰਮੇ, ਫਿਰ ਤੇ ਲੰਮੇ ਪੈਂਦੇ ਪੈ ਜਾਣਾ, ਭਾਵ ਕਿ 84 ਦੇ ਗੇੜ ਵਿੱਚ ਇਸ ਨੂੰ ਪੈਣਾ ਪੈਣਾ ਹੈ। ਅਤੇ ਅਗਰ ਇਸ ਨੇ ਉਸ ਮਾਲਕ ਨੂੰ ਅੰਦਰ ਪ੍ਰਗਟ ਕਰ ਲਿਆ, ਕਿਉਂਕਿ ਸੋ ਬੈਠਾ ਅੰਗਣ ਮੱਲ, ਉਹ ਮਾਲਕ ਤੇ ਸਾਡੇ ਵਿਹੜੇ ਵਿੱਚ ਬੈਠਾ ਹੋਇਆ, ਅਤੇ ਜੇ ਬੈਠਾ ਸਾਨੂੰ ਦਿਖਾਈ ਨਹੀਂ ਦਿੰਦਾ ਹੈ, ਫਿਰ ਅਸੀਂ ਉਸ ਤੋਂ ਵਿਛੜੇ ਹੋਏ ਹਾਂ। ਇਸ ਲਈ ਗੁਰਦੇਵ ਪਾਤਸ਼ਾਹ ਜੀ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਹੁਕਮ ਨਾ ਮੰਨਣ ਕਰਕੇ ਉਹ ਮਾਲਕ ਘਰ ਵਿੱਚ ਹੀ ਤੈਨੂੰ ਦੂਰ ਭਾਸਦਾ ਹੈ।
ਹੁਕਮ ਪੀਤ ਨਾ ਮਨਾਏ ਸੀ ਜਿਨ ਕੋ ਨਦਰ ਕਰੇ।
ਹੁਣ ਕਹਿੰਦੇ ਵਿਚਾਰੇ ਜੀਵ ਦੇ ਵੀ ਕੀ ਵੱਸ ਦੀ ਗੱਲ ਹੈ, ਇਹ ਕਹਿੰਦੇ ਕੁਝ ਕਰ ਹੀ ਨਹੀਂ ਸਕਦਾ। ਇਸ ਲਈ ਹੁਕਮ ਮਨਾਉਣ ਵਾਲਾ ਵੀ ਉਹ ਮਾਲਕ ਆਪ ਹੈ। ਹੁਕਮ ਭੀ ਤਿੰਨਾ ਮਨਾਏ ਸੀ, ਪਰ ਇੱਥੇ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ ਸਤਿਗੁਰਾਂ ਨੇ। ਇੱਥੇ ਇੱਕ ਸ਼ਰਤ ਰੱਖ ਦਿੱਤੀ ਗੁਰੂ ਪਾਤਸ਼ਾਹ ਜੀ ਨੇ ਕਿ ਹੁਕਮ ਕਿੰਨਾਂ ਨੂੰ ਮਨਾਉਂਦਾ ਹੈ। ਹੁਕਮ ਭੀ ਤਿੰਨਾ ਮਨਾਏ ਸੀ, ਮਾਲਕ ਹੁਕਮ ਵੀ ਉਹਨਾਂ ਨੂੰ ਹੀ ਮਨਾਉਂਦਾ ਹੈ। ਕਿੰਨਾਂ ਨੂੰ? ਜਿਨ ਕੋ ਨਦਰ ਕਰੇ, ਜਿਨ੍ਹਾਂ 'ਤੇ ਆਪਣੀ ਨਜ਼ਰ ਕਰ ਦੇਵੇ, ਜਿਨ੍ਹਾਂ 'ਤੇ ਆਪਣੀ ਕਿਰਪਾ ਦੀ ਦ੍ਰਿਸ਼ਟੀ ਕਰ ਦੇਵੇ, ਜਿਨ੍ਹਾਂ 'ਤੇ ਆਪਣੀ ਨਜ਼ਰੇ ਅਨਾਇਤ ਕਰ ਦੇਵੇ। ਗੁਰਦੇਵ ਪਾਤਸ਼ਾਹ ਜੀ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜੇ ਸਮੇਂ ਸੰਗਤਾਂ ਨੂੰ ਦੀਦਾਰ ਬਖਸ਼ਿਸ਼ ਕਰਨ ਵਾਸਤੇ ਆਉਂਦੇ ਸਨ, ਅਤੇ ਬਹੁਤ ਸਾਰੀਆਂ ਸੰਗਤਾਂ ਬੈਠੀਆਂ ਹੁੰਦੀਆਂ ਸੀ, ਰੋਗੀ ਸੋਗੀ ਬਹੁਤ ਸਾਰੇ ਬੈਠੇ ਹੋਇਆ ਕਰਦੇ ਸਨ, ਅਤੇ ਗੁਰਦੇਵ ਪਾਤਸ਼ਾਹ ਜੀ ਜਿਸ ਦੇ ਉੱਤੇ ਕਿਰਪਾ ਦੀ ਦ੍ਰਿਸ਼ਟੀ ਪੈ ਜਾਂਦੀ ਸੀ ਨਾ, ਉਹਦੇ ਰੋਗ ਕੱਟੇ ਜਾਂਦੇ ਸਨ। ਕਿਉਂਕਿ ਲੋਹਿਓ ਹੋਇਓ ਲਾਲ, ਨਦਰ ਜਦ ਸਤਿਗੁਰ ਧਾਰੇ, ਪਾਹਣ ਮਾਨਕ ਕਰੇ, ਗਿਆਨ ਗੁਰ ਕਹਿਓ ਵਿਚਾਰੇ, ਕਾਠੋਂ ਸ੍ਰੀ ਖੰਡ ਸਤਿਗੁਰ ਕੀਏ, ਦੁੱਖ ਦਰਿਦਰ ਤਿੰਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਪਏ। ਉਹ ਪਸ਼ੂ ਪ੍ਰੇਤ ਜਿਹੜੇ ਨੇ ਨਾ, ਉਹ ਵੀ ਦੇਵਤੇ ਬਣ ਜਾਂਦੇ ਨੇ, ਪੱਥਰ ਵੀ ਰਤਨ ਬਣ ਜਾਂਦੇ ਨੇ, ਜ਼ਾਹਿਰ ਅੰਮ੍ਰਿਤ ਬਣ ਜਾਂਦਾ ਹੈ ਜਿਹਦੇ ਉੱਤੇ ਕਿਰਪਾ ਦੀ ਦ੍ਰਿਸ਼ਟੀ ਪੈ ਜਾਂਦੀ ਹੈ। ਅਤੇ ਕਿਰਪਾ ਦੀ ਦ੍ਰਿਸ਼ਟੀ ਕਿਸ ਦੇ ਉੱਤੇ ਪੈਂਦੀ ਹੈ? ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਘਨੇਰੀ। ਕਿਸੇ 'ਤੇ ਬਹੁਤੀ ਹੁੰਦੀ, ਕਿਸੇ 'ਤੇ ਥੋੜ੍ਹੀ ਹੁੰਦੀ ਹੈ। ਬਰਸਾਤ ਪੈ ਰਹੀ ਹੈ, ਮੀਂਹ ਬਰਸ ਰਿਹਾ ਹੈ, ਕਿਉਂਕਿ ਮੀਂਹ 'ਤੇ ਮਾਰੂ ਥਲਾਂ ਵਿੱਚ ਵੀ ਬਰਸਦਾ ਹੈ, ਪਹਾੜਾਂ 'ਤੇ ਬਰਸਦਾ ਹੈ, ਸਮੁੰਦਰਾਂ 'ਤੇ ਬਰਸਦਾ ਹੈ, ਟੋਇਆਂ 'ਚ ਬਰਸਦਾ ਹੈ, ਟਿੱਬਿਆਂ 'ਤੇ ਬਰਸਦਾ ਹੈ, ਕਿਉਂਕਿ ਬੱਦਲ ਸੁਤੰਤਰ ਨੇ, ਬੱਦਲ ਕਿਸੇ ਦੇ ਅਧੀਨ ਨਹੀਂ ਹਨ। ਨਦੀ ਕਿਸੇ ਦੇ ਅਧੀਨ ਚੱਲਦੀ ਹੈ, ਨਦੀਆਂ ਤੋਂ ਇਸੇ ਕਰਕੇ ਝਗੜੇ ਹੋ ਜਾਂਦੇ ਨੇ। ਇਹ ਜਿਹੜੀ ਵਾਰ ਹੈ ਨਾ, ਇਹ ਵੀ ਇਸੇ ਗੱਲ 'ਤੇ ਢਾਡੀਆਂ ਨੇ ਗਾਇਨ ਕੀਤੀ ਹੈ ਕਿ ਨਦੀ ਦੇ ਪਾਣੀ ਤੋਂ ਹੀ ਝਗੜਾ ਹੋਇਆ ਰਾਜਿਆਂ ਦਾ, ਜਿੱਤ ਹੋ ਗਈ ਇੱਕ ਦੀ। ਉਸ ਦਾ ਜਸ ਗਾਇਆ ਭੱਟਾਂ ਨੇ ਉਸ ਸਮੇਂ। ਮੈਂ ਬੇਨਤੀ ਕਰਿਆ ਸੀ, ਨਦੀ ਕਿਸੇ ਦੇ ਅਧੀਨ ਹੈ, ਨਦੀ ਕਿਸੇ ਦੇ ਪ੍ਰਾਂਤ ਵਿੱਚ ਚੱਲਦੀ ਹੈ, ਪਰ ਬੱਦਲ ਕਿਸੇ ਦੇ ਅਧੀਨ ਨਹੀਂ ਹੈ। ਬੱਦਲ 'ਤੇ ਆਪਣਾ ਕੋਈ ਰੋਕ ਨਹੀਂ ਲਾ ਸਕਦਾ ਵੀ ਤੂੰ ਮੇਰੀ ਪੈਲੀ ਵਿੱਚ ਵਰਸਣਾ, ਗੁਆਂਢੀ ਵਿੱਚ ਬੰਦ ਨਹੀਂ ਵਰਸਣਾ। ਉਹ ਬੱਦਲ ਦੀ ਮਰਜ਼ੀ, ਪਰਮਾਤਮਾ ਦੀ ਮਰਜ਼ੀ ਹੈ। ਵੱਟ ਨਾਲ ਵੱਟ ਵੀ ਛੱਡ ਜਾਂਦਾ, ਐਵੇਂ ਸਿਆਣੇ ਕਹਿੰਦੇ ਨੇ, ਪਰ ਉਹ ਕਿਸੇ ਦੇ ਅਧੀਨ ਨਹੀਂ ਹੈ। ਕੇਵਲ ਅਤੇ ਕੇਵਲ ਮਾਲਕ ਨਿਰੰਕਾਰ ਦੇ ਅਧੀਨ ਹੈ, ਉਹਦੇ ਹੁਕਮ ਦੇ ਵਿੱਚ ਮੀਂਹ ਵਰਸਦਾ ਹੈ। ਇਸੇ ਤਰ੍ਹਾਂ ਨਾ ਜੋ ਪ੍ਰਭੂ ਦੀ ਕਿਰਪਾ ਦੀ ਦ੍ਰਿਸ਼ਟੀ ਹੈ, ਰਹਿਮਤ ਹੈ, ਉਹ ਕਿਸੇ ਦੇ ਅਧੀਨ ਨਹੀਂ ਹੈ, ਉਹ ਵਰਸਦੀ ਹਰ ਜਗ੍ਹਾ ਦੇ ਉੱਤੇ ਹੈ। ਹੁਣ ਅਸੀਂ ਕਹੀਏ ਭਈ ਮੀਂਹ ਵਰਸ ਰਿਹਾ ਹੈ, ਗੁਆਂਢੀ ਦਾ ਘੜਾ ਭਰ ਗਿਆ ਅਤੇ ਮੇਰਾ ਘੜਾ ਤਾਂ ਸੱਖਣਾ ਹੀ ਰਹਿ ਗਿਆ, ਕੀ ਹੋਇਆ? ਮੀਂਹ ਵਰਸ ਦੇ ਵਿੱਚ ਗੁਆਂਢੀ ਨੇ ਬਰਤਨ ਰੱਖੇ ਆ, ਮੈਂ ਵੀ ਬਰਤਨ ਰੱਖੀ ਬੈਠਾ, ਗੁਆਂਢੀ ਦਾ ਤਾਂ ਲਬਾ ਲਬ ਭਰ ਗਿਆ, ਮੇਰਾ ਖਾਲੀ ਹੈ, ਤੇਰਾ ਕਿਉਂ ਖਾਲੀ ਰਹਿ ਗਿਆ ਬਈ? ਕਿਉਂਕਿ ਗੁਆਂਢੀ ਨੇ ਆਪਣਾ ਬਰਤਨ ਸਿੱਧਾ ਰੱਖਿਆ, ਤੂੰ ਮੂਧਾ ਰੱਖਿਆ, ਰੱਖਿਆ ਤੂੰ ਵੀ ਹੈ, ਪਰ ਤੂੰ ਉਸ ਨੂੰ ਉਲਟਾ ਕੇ ਰੱਖੀ ਬੈਠਾ। ਕਣੀਆਂ ਉਸ 'ਤੇ ਪੈਂਦੀਆਂ ਨੇ ਪਰ ਉਹ ਪਾਸੇ ਖਿਲਰ ਜਾਂਦੀਆਂ ਨੇ, ਉਹ ਤਾਂ ਸੁੱਕੇ ਦਾ ਸੁੱਕਾ ਹੀ ਹੈ। ਗੁਰੂ ਦੀ ਰਹਿਮਤ ਹੁੰਦੀ ਹੈ, ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਉਸਕੀ ਨਦਰੇ ਰਹਿਮਤ ਹੋਈ ਤੋ ਹਮ ਰਹਿਮਤ ਕੇ ਕਾਬਿਲ ਨਾ ਹੋਏ, ਉਸਦੀ ਬਰਸਾਤ ਹੁੰਦੀ ਹੈ ਪਰ ਮਨੁੱਖ ਉਸਦੀ ਬਰਸਾਤ ਦੇ ਕਾਬਲ ਨਹੀਂ ਰਹਿੰਦਾ ਹੈ, ਆਪ ਛਤਰੀ ਤਾਣ ਕੇ ਬੈਠ ਜਾਂਦਾ ਹੈ, ਆਪਣੇ ਹਿਰਦੇ ਦਾ ਭਾਂਡਾ ਮੂਧਾ ਕਰਕੇ ਰੱਖਦਾ ਹੈ। ਹੁਣ ਨਜ਼ਰ ਕਿਵੇਂ ਪਵੇਗੀ? ਨਜ਼ਰ ਤਾਂ ਉਹਨਾਂ 'ਤੇ ਪੈਣੀ ਆ ਨਾ ਜਿਹੜੇ ਗੁਰੂ ਦੀ ਦ੍ਰਿਸ਼ਟੀ ਦੇ ਅੱਗੇ ਆ ਗਏ ਨੇ, ਜੋ ਗੁਰੂ ਦੇ ਸਨਮੁੱਖ ਹੋ ਗਏ ਨੇ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਜਿਨ੍ਹਾਂ 'ਤੇ ਉਸ ਮਾਲਕ ਦੀ ਨਜ਼ਰ ਪੈਂਦੀ, ਹੁਕਮ ਸਤਿਗੁਰੂ ਉਹਨਾਂ ਨੂੰ ਆਪ ਮਨਾਉਂਦੇ ਨੇ।
ਹੁਕਮ ਮਨ ਸੁਖ ਪਾਇਆ, ਪ੍ਰੇਮ ਸੁਹਾਗਣ ਹੋਏ।
ਜਿਨ੍ਹਾਂ ਨੇ ਹੁਕਮ ਮੰਨ ਲਿਆ, ਜਿਨ੍ਹਾਂ ਨੇ ਪ੍ਰਭੂ ਦੇ ਭਾਣੇ ਵਿੱਚ ਰਹਿਣਾ ਸਿੱਖ ਲਿਆ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੇ ਪ੍ਰੇਮ ਦੀ ਪ੍ਰਾਪਤੀ ਕਰ ਲਈ, ਅਤੇ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਨਾ ਉਹ ਸੁਹਾਗਣ ਹੋਏ, ਸੁਹਾਗਵੰਤੀਆਂ ਹੋ ਜਾਂਦੀਆਂ ਨੇ। ਕਿਉਂਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੋ ਜੀਵ ਰੂਪੀ ਇਸਤਰੀ ਪਤੀ ਦੇ ਹੁਕਮ ਵਿੱਚ ਚੱਲਦੀ ਹੈ ਉਹਨੇ ਸੁੱਖਾਂ ਦੀ ਪ੍ਰਾਪਤੀ ਕਰ ਲਈ ਹੈ, ਕਿਉਂਕਿ ਮਾਲਕ ਦੇ ਹੁਕਮ ਵਿੱਚ ਸੁੱਖ ਹੀ ਸੁੱਖ ਨੇ, ਲੋਕ ਦੇ ਵੀ ਸੁੱਖ ਨੇ ਪਰਲੋਕ ਦੇ ਵੀ ਸੁੱਖ ਨੇ। ਔਰ ਉਸ ਪ੍ਰੇਮ ਦੇ ਕਾਰਨ ਉਹ ਸੁਹਾਗਵੰਤੀ ਬਣ ਜਾਂਦੀ ਹੈ।
ਮਹੱਲਾ ਤੀਜਾ, ਰਹਿਣ ਸਬਾਏ ਜਲ ਮੁਏ, ਕੰਤ ਨ ਲਾਇਓ ਭਾਉ।
ਸਾਹਿਬ ਜੀ ਦੂਸਰੇ ਸਲੋਕ ਵਿੱਚ ਬਖਸ਼ਿਸ਼ ਕਰਦੇ ਨੇ, ਇਹ ਹੈ ਦੁਹਾਗਣ ਦੀ ਗੱਲ। ਜਿਹੜੀ ਦੁਹਾਗਣ ਜੀਵ ਰੂਪੀ ਇਸਤਰੀ ਹੈ ਨਾ, ਗੁਰੂ ਸਤਿਗੁਰੂ ਪਿਤਾ ਤੋਂ ਵਿਛੜੀ ਹੋਈ, ਜੋ ਮਾਲਕ ਤੋਂ ਭੁੱਲੀ ਹੋਈ ਹੈ, ਪਦਾਰਥਾਂ ਦੇ ਵਿੱਚ, ਵਿਸ਼ੇ ਸੁੱਖਾਂ ਦੇ ਵਿੱਚ, ਮਾਇਆ ਦੇ ਸਾਧਨਾਂ ਵਿੱਚ ਲੱਗੀ ਹੋਈ ਹੈ। ਕਿਉਂਕਿ ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾਂ ਪਿਆਰੀਆਂ ਹੋ ਗਈਆਂ, ਦਾਤਾਰ ਵਿਸਰ ਗਿਆ, ਮਾਲਕ ਵਿਸਰ ਗਿਆ। ਜੇ ਪਤੀ ਨੇ ਅਨੇਕ ਪ੍ਰਕਾਰ ਦੀਆਂ ਦਾਤਾਂ ਦਿੱਤੀਆਂ ਨੇ, ਲਿਆ ਕੇ ਪਦਾਰਥ ਲਿਆ ਕੇ ਦਿੱਤੇ ਨੇ, ਉਹ ਕਹੇ ਕਿ ਮੈਨੂੰ ਹੁਣ ਤੇਰੀ ਤੇ ਜ਼ਰੂਰਤ ਹੀ ਨਹੀਂ ਹੈ, ਉਹ ਸੁੱਖ ਨਹੀਂ ਪ੍ਰਾਪਤ ਕਰ ਸਕਦੀ। ਸਮਾਂ ਨਹੀਂ ਕਿਵੇਂ ਇਸ ਪਾਸੇ ਵਿਸਤਾਰ ਵਿੱਚ ਜਾਵਾਂ। ਰਹਿਣ ਸਬਾਈ ਜਲ ਮੋਈ, ਜੋ ਦੁਹਾਗਣ ਇਸਤਰੀ ਹੈ ਨਾ, ਉਹਦੀ ਉਮਰ ਰੂਪੀ ਰਾਤਰੀ, ਉਮਰ ਰੂਪੀ ਸਾਰੀ ਰਾਤਰੀ ਜਿਹੜੀ ਉਸਦੀ ਹੈ ਉਹ ਸੜ ਗਈ, ਭਾਵ ਕਿ ਈਰਖਾ ਵਿੱਚ ਦਗਨ ਹੋ ਗਈ, ਸਾੜੇ ਵਿੱਚ ਸਾਰੀ ਉਮਰ ਰੂਪੀ ਰਾਤਰੀ ਬਤੀਤ ਹੋ ਗਈ ਉਸਦੀ। ਕੰਤ ਨ ਲਾਇਓ ਭਾਉ, ਕੰਤ ਪਤੀ ਪਰਮਾਤਮਾ ਦੇ ਨਾਲ ਭਾਉ ਪ੍ਰੇਮ ਨਹੀਂ ਲੱਗਿਆ, ਪ੍ਰੇਮ ਨਹੀਂ ਬਣਿਆ। ਕਿਉਂਕਿ ਪ੍ਰੇਮ ਤੇ ਤਦ ਹੀ ਬਣਨਾ ਸੀ ਨਾ ਕਿ ਜੇ ਮਾਲਕ ਨੂੰ ਆਪਾ ਸਮਰਪਿਤ ਕੀਤਾ ਹੁੰਦਾ, ਮਾਲਕ ਦੇ ਹੁਕਮ ਨੂੰ ਮੰਨਿਆ ਹੁੰਦਾ।
ਨਾਨਕ ਸੁਖ ਵਸਨ ਸੁਹਾਗਣੀ, ਜਿਨ ਪਿਆਰਾ ਪੁਰਖ ਹਰ ਰਾਉ।
ਹੇ ਨਾਨਕ, ਸੁਖ ਵਸਨ ਸੁਹਾਗਣੀ, ਉਹ ਸੁਹਾਗਣਾ, ਉਹ ਸੁਹਾਗਵੰਤੀਆਂ ਜੀਵ ਰੂਪੀ ਇਸਤਰੀਆਂ ਸੁੱਖ ਦੇ ਵਿੱਚ ਵਸਦੀਆਂ ਨੇ, ਸੁੱਖ ਦੇ ਵਿੱਚ ਰਹਿੰਦੀਆਂ ਨੇ, ਜਿਨ੍ਹਾਂ ਨੂੰ ਪਿਆਰਾ ਪੁਰਖ ਹਰਿ ਰਾਉ ਹਰੀ ਜੋ ਰਾਜਾ ਰੂਪ ਹੈ, ਜੋ ਸਾਰਿਆਂ ਦਾ ਸੁਆਮੀ ਹੈ, ਜੋ ਸਾਰਿਆਂ ਦਾ ਪਤੀ ਹੈ, ਜੋ ਰਾਜਿਆਂ ਦਾ ਰਾਜਾ ਹੈ, ਮਹਾਰਾਜਿਆਂ ਦਾ ਮਹਾਰਾਜਾ ਹੈ, ਰਾਜਨ ਕੋ ਰਾਜਾ ਮਹਾਰਾਜਨ ਕੋ ਮਹਾਰਾਜਾ, ਐਸੋ ਰਾਜ ਛੋੜ ਦੂਜਾ ਔਰ ਕੌਣ ਧਿਆਈਐ, ਜਿਹਦੀ ਇਹ ਬਿਰਤੀ ਬਣ ਗਈ ਨਾ, ਉਹ ਐਸੀ ਬਿਰਤੀ ਬਣਾਉਣ ਵਾਲੀ ਜੀਵ ਰੂਪੀ ਇਸਤਰੀ ਦੀ ਸਦਾ ਹੀ ਸੁੱਖ ਵਿੱਚ ਜੀਵਨ ਬਤੀਤ ਹੁੰਦਾ, ਉਹਨਾਂ ਨੂੰ ਪ੍ਰਭੂ ਪਿਆਰਾ ਲੱਗਦਾ, ਉਹਦੇ ਹੁਕਮ ਵਿੱਚ ਰਹਿੰਦੀਆਂ ਨੇ।
ਪੌੜੇ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ।
ਬਖਸ਼ਿਸ਼ ਕਰਦੇ ਨੇ ਪਾਤਸ਼ਾਹ ਜੀ ਕਿ ਸਭ ਜਗ ਫਿਰ ਮੈਂ ਦੇਖਿਆ, ਸਾਰਾ ਜਿਤਨਾ ਜਗਤ ਹੈ ਨਾ ਉਹ ਸਾਰਾ ਜਗਤ ਫਿਰ ਕੇ ਮੈਂ ਦੇਖਿਆ, ਭਾਵ ਕਿ ਮੈਂ ਸਾਰਿਆਂ ਥਾਵਾਂ 'ਤੇ ਜਾ ਕੇ ਦੇਖਿਆ, ਹਰ ਜਗ੍ਹਾ 'ਤੇ ਜਾ ਕੇ ਦੇਖਿਆ। ਹਰੀ ਪਰਮਾਤਮਾ ਇੱਕੋ ਹੀ ਹੈ ਸਾਰਿਆਂ ਦੇ ਵਿੱਚ, ਇੰਗਲੈਂਡ ਵਿੱਚ ਵੀ ਉਹੀ ਵਾਹਿਗੁਰੂ ਆ, ਅਮੈਰੀਕਾ ਵਿੱਚ ਵੀ ਉਹੀ ਆ, ਕੈਨੇਡਾ ਵਿੱਚ ਵੀ ਉਹੀ ਆ, ਭਾਰਤ ਵਿੱਚ ਵੀ ਉਹੀ ਆ। ਉਹ ਪਰਮੇਸ਼ਰ 'ਤੇ ਕਿ ਵੰਡਿਆ ਹੋਇਆ ਨਹੀਂ, ਉਹ ਮਾਲਕ ਕੋਈ ਵੰਡੀਆਂ ਨਹੀਂ ਪਾਈਆਂ ਹੋਈਆਂ ਕਿ ਇੱਥੇ ਹੋਰ ਹੈ ਅਤੇ ਉੱਥੇ ਹੋਰ ਹੈ, ਉਹ ਸਾਰਿਆਂ ਵਿੱਚ ਹੀ ਰਮਿਆ ਹੋਇਆ, ਉਹ ਹਰ ਜਗ੍ਹਾ ਦੇ ਉੱਤੇ ਰਮਿਆ ਹੋਇਆ। ਇਸੇ ਕਰਕੇ ਗੁਰਦੇਵ ਪਾਤਸ਼ਾਹ ਜੀ ਨੇ ਨਾ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਸਰੀਰ ਇੱਕ ਜਗ੍ਹਾ 'ਤੇ ਹੋ ਸਕਦਾ, ਸਰੀਰ ਦੀ ਪੂਜਾ ਇੱਕ ਜਗ੍ਹਾ 'ਤੇ ਹੋ ਸਕਦੀ ਹੈ, ਸਰੀਰ ਇੱਕ ਜਗ੍ਹਾ 'ਤੇ ਉਪਦੇਸ਼ ਦੇ ਸਕਦਾ ਹੈ, ਪਰ ਹਰ ਜਗ੍ਹਾ ਦੇ ਉੱਤੇ ਨਹੀਂ ਦੇ ਸਕਦਾ ਹੈ, ਹਰ ਪ੍ਰਾਂਤ ਵਿੱਚ ਜਾ ਕੇ ਨਹੀਂ ਦੇ ਸਕਦਾ ਹੈ, ਹਰ ਸ਼ਹਿਰ ਵਿੱਚ ਨਹੀਂ ਜਾ ਕੇ ਦੇ ਸਕਦਾ, ਇੱਥੋਂ ਤੱਕ ਕਿ ਹਰ ਘਰ ਵਿੱਚ ਵੀ ਨਹੀਂ ਦੇ ਸਕਦਾ, ਦੂਜੇ ਘਰ ਵਿੱਚ ਹੀ ਨਹੀਂ ਜਾ ਸਕਦਾ। ਪਰ ਜੋ ਗੁਰੂ ਸ਼ਬਦ ਹੈ ਨਾ, ਇਹ ਹਰ ਮਾਰਗ ਹਰ ਜਗ੍ਹਾ ਦੇ ਉੱਤੇ ਵਸਿਆ ਹੋਇਆ। ਇੱਥੇ ਵੀ ਬਾਣੀ ਉਹੀ ਪੜ੍ਹਦੇ, ਵਿਦੇਸ਼ਾਂ ਵਿੱਚ ਵੀ ਉਹੀ ਪੜ੍ਹਦੇ। ਜੋ ਮਾਲਕ ਇੱਥੇ ਸਹਾਇਕ ਹੈ, ਉੱਥੇ ਵੀ ਸਹਾਇਕ ਹੈ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਸਾਰਾ ਜਗਤ ਮੈਂ ਫਿਰ ਕੇ ਦੇਖਿਆ, ਹਰ ਇੱਕੋ ਦਾਤਾ, ਹਰੀ ਪਰਮਾਤਮਾ ਸਾਰਿਆਂ ਵਿੱਚ ਇੱਕੋ ਹੀ ਹੈ। ਇਵੇਂ ਹੀ ਕਹਿ ਲਓ ਕਿ ਹਰ ਮਜ਼ਹਬ, ਹਰ ਧਰਮ, ਹਰ ਵਰਣ, ਹਰ ਜਾਤ ਸਾਰਿਆਂ ਵਿੱਚ ਜਾ ਕੇ ਦੇਖਿਆ, ਉਹ ਪਰਮੇਸ਼ਰ ਸਾਰਿਆਂ ਵਿੱਚ ਵੀ ਹੈ। ਇਸੇ ਲਈ ਗੁਰਦੇਵ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ ਨਾ, ਭਗਤ ਕਬੀਰ ਸਾਹਿਬ ਜੀ ਨੇ ਕਿਹਾ ਇਸ ਬਚਨ ਕਿ ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਜਿਹੜਾ ਸਾਰਿਆਂ ਵਿੱਚ ਬ੍ਰਹਮ ਨੂੰ ਵਿਚਾਰਦਾ ਹੈ ਨਾ, ਸਾਰਿਆਂ ਵਿੱਚ ਬ੍ਰਹਮ ਨੂੰ ਦੇਖਦਾ, ਉਹ ਬ੍ਰਾਹਮਣ ਹੈ। ਸਰੀਰ ਕਰਕੇ ਕੋਈ ਬ੍ਰਾਹਮਣ ਨਹੀਂ ਹੈ, ਬ੍ਰਾਹਮਣ ਦੇ ਸਰੀਰ ਵਿੱਚ ਕੋਈ ਨਸਾਂ ਜ਼ਿਆਦਿਆ ਨਹੀਂ, ਜਾਂ ਖੂਨ ਉਸ ਦੂਸਰਾ ਨਹੀਂ, ਕਿਸੇ ਸ਼ੂਦਰ ਦੇ ਵਿੱਚ ਦੂਸਰਾ ਨਹੀਂ ਹੈ। ਹਮਕਤ ਸ਼ੂਦਰ ਤੁਮ ਕਤ ਦੂ ਸ਼ੂਦਰ, ਕਿ ਅਸੀਂ ਕਿ ਸਾਡੀਆਂ ਨਸਾਂ ਵਿੱਚ ਕੋਈ ਖੂਨ ਚੱਲਦਾ, ਤੇਰੇ ਵਿੱਚ ਦੁੱਧ ਚੱਲਦਾ, ਜਿਹੜਾ ਖੂਨ ਸਾਡੀਆਂ ਨਸਾਂ ਵਿੱਚ ਉਹੀ ਤੇਰੀਆਂ ਵਿੱਚ ਹੈ, ਫਿਰ ਤੇਰੇ ਮੇਰੇ ਵਿੱਚ ਫਰਕ ਕੀ ਹੋਇਆ, ਉਹ ਸਾਰਿਆਂ ਵਿੱਚ ਹੈ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ, ਉਹ ਸਾਰਿਆਂ ਵਿੱਚ ਇੱਕੋ ਜਿਹਾ ਰਮਿਆ ਹੋਇਆ। ਇਸ ਲਈ ਹਰ ਇੱਕੋ ਦਾਤਾ, ਉਹ ਦਾਤਾ ਸਾਰਿਆਂ ਵਿੱਚ ਇੱਕੋ ਹੀ ਹੈ।
ਉਪਾਏ ਕਿਤੇ ਨਾ ਪਾਈਐ ਹਰ ਕਰਮ ਵਿਧਾਤਾ,
ਉਹ ਪ੍ਰਭੂ ਪਰਮੇਸ਼ਰ ਕਰਮ ਫਲ ਪ੍ਰਦਾਤਾ ਹੈ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ, ਅਤੇ ਜੇ ਕੋਈ ਕਹੇ ਨਾ ਕਿ ਯਤਨ ਕਰਕੇ ਮੈਂ ਉਸ ਦੀ ਪ੍ਰਾਪਤੀ ਕਰਾਂ, ਯਤਨਾ ਕਰਕੇ ਉਹ ਪ੍ਰਾਪਤ ਨਹੀਂ ਹੈ।
ਗੁਰ ਸ਼ਬਦੇ ਹਰ ਮਨ ਵਸੈ ਹਰ ਸਹਿਜੇ ਜਾਤਾ,
ਉਸ ਨੂੰ ਕਿਵੇਂ ਪ੍ਰਾਪਤ ਕਰੀਏ? ਪਾਤਸ਼ਾਹ ਕਹਿੰਦੇ ਗੁਰੂ ਦੇ ਸ਼ਬਦ ਦੁਆਰਾ, ਉਹ ਵਾਹਿਗੁਰੂ ਪ੍ਰਭ ਮਨ ਵਿੱਚ ਵਸ ਜਾਂਦਾ ਹੈ ਤੇ ਹਰ ਸਹਿਜੇ ਜਾਣਿਆ ਜਾਂਦਾ ਹੈ।
ਅੰਦਰੋਂ ਤ੍ਰਿਸ਼ਨਾ ਅਗਨ ਬੁਝੇ ਹਰ ਅੰਮ੍ਰਿਤ ਸਰ ਨਾਤਾ।
ਉਹਦੇ ਅੰਦਰੋਂ ਤ੍ਰਿਸ਼ਨਾ ਦੀ ਅਗਨ ਬੁਝ ਗਈ ਜਿਸ ਨੇ ਸਤ ਸੰਗਤ ਰੂਪੀ ਸਰੋਵਰ ਵਿੱਚ ਇਸ਼ਨਾਨ ਕਰ ਲਿਆ ਹੈ।
ਵੱਡੇ ਵਡਿਆਈ ਵੱਡੇ ਕੇ ਗੁਰਮੁਖ ਬੋਲਾਤਾ।
ਉਸ ਵੱਡੇ ਮਾਲਕ ਦੀ ਸ਼ੌ ਦੀ ਵਡਿਆਈ ਵੱਡੀ ਹੈ, ਉਸ ਵੱਡੇ ਪ੍ਰਭੂ ਦੀ ਵਡਿਆਈ ਵੱਡੀ ਹੈ ਜਿਸ ਨੂੰ ਆਪ ਜੀ ਪੜ੍ਹਦੇ ਹੋ, ਵੱਡੀ ਹੋ ਵੱਡਾ ਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨ ਜਾਪਣ ਕਰਤਬਾ, ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ, ਸਭ ਕੁਛ ਤੇਰਾ ਵਸ ਤੇਰਾ ਘਰ ਭਲਾ, ਤੇਰਾ ਘਰ ਆਨੰਦ ਵਧਾਈ ਤੁਧ ਘਰ, ਮਾਨ ਮਹੱਤਾ ਤੇਜ ਆਪਣਾ ਆਪ ਜਰ। ਉਹ ਮਾਲਕ ਸਾਰਿਆਂ ਤੋਂ ਵੱਡਾ ਹੈ, ਉਹਦੀ ਵਡਿਆਈ ਵੱਡੇ ਹੀ ਵੱਡੀ ਹੈ, ਵੱਡੇ ਕੀਆਂ ਵਡਿਆਈਆਂ, ਉਹਦੀਆਂ ਵਡਿਆਈਆਂ ਵੀ ਬੇਅੰਤ ਵੱਡੀਆਂ ਨੇ। ਗੁਰਮੁਖ ਬੋਲਾਤਾ, ਉਹ ਗੁਰੂ ਦੇ ਦੁਆਰਾ ਉਸ ਨੂੰ ਬੋਲਿਆ ਜਾਂਦਾ ਹੈ, ਗੁਰੂ ਆਪ ਬਖਸ਼ਿਸ਼ ਕਰਕੇ ਸਾਰਿਆਂ ਵਿੱਚ ਇੱਕ ਮਾਲਕ ਨੂੰ ਬੁਲਾਉਂਦਾ, ਬਖਸ਼ਿਸ਼ ਕਰਦਾ ਹੈ। ਇਸ ਲਈ ਭਾਈ ਉਹ ਹਰ ਜਗ੍ਹਾ ਦੇ ਉੱਤੇ ਵਸਿਆ ਹੋਇਆ, ਉਸ ਮਾਲਕ ਨੂੰ ਹਰ ਇੱਕ ਵਿੱਚ ਦੇਖਣਾ, ਹਰ ਇੱਕ ਦਾ ਸਤਿਕਾਰ ਕਰਨਾ, ਹਰ ਇੱਕ ਦੀ ਸਹਾਇਤਾ ਕਰਨੀ, ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ, ਅੰਮ੍ਰਿਤ ਛਕਣਾ, ਨਾਮ ਜਪਣਾ, ਵੰਡ ਛਕਣਾ, ਇਹ ਸਤਿਗੁਰਾਂ ਨੇ ਸਿਧਾਂਤ ਬਖਸ਼ਿਸ਼ ਕੀਤਾ ਹੈ। ਗੁਰੂ ਪਾਤਸ਼ਾਹ ਜੀ ਕਰੇ, ਅਸੀਂ ਆਪਣੇ ਆਪਣੇ ਸਾਰੇ ਧਰਮਾਂ ਸਤਿਕਾਰ ਯੋਗ ਨੇ, ਧਰਮਾਂ ਵਿੱਚ ਆਪਣੇ ਆਪ ਨੂੰ ਧਰਮ ਦੇ ਗੁਣਾਂ ਦੀ ਧਾਰਨੀ ਕਰੀਏ, ਦਿਖਾਵੇ ਦੇ ਧਰਮੀ ਨਹੀਂ, ਜਿਹੜੇ ਗੁਣ ਨੇ ਧਰਮ ਦੇ ਉਹਨਾਂ ਗੁਣਾਂ ਨੂੰ ਧਾਰਨੀ ਕਰੀਏ, ਤਾਂ ਹੀ ਅਸਲੀ ਸੱਚੇ ਧਰਮੀ ਬਣ ਸਕਦੇ ਹਾਂ। ਗੁਰੂਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਨ।
ਅੰਦਰੋਂ ਤ੍ਰਿਸ਼ਨਾ ਅਗਨ ਬੁਝੇ ਹਰ ਅੰਮ੍ਰਿਤ ਸਰ ਨਾਤਾ, ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।